ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਦਇਆ ਵਰਤ ਰਹੀ ਹੈ ਕਿ ਸਤਿਗੁਰਾਂ ਦੀ ਦਇਆ ਮਾਇਆ ਨਾਲ ਛੇਵੇਂ ਪਾਤਸ਼ਾਹ ਦਾ ਇਤਿਹਾਸ ਪੜ ਸੁਣ ਰਹੇ। ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ ਇੱਕ ਗੁਰਸਿੱਖ ਭਾਈ ਆਕੁਲ ਜੀ ਦੀ ਸਪੁੱਤਰੀ ਜੋ ਭਾਈ ਸਾਧੂ ਦੇ ਲੜ ਲੱਗੀ ਹੈ। ਭਾਈ ਸਾਧੂ ਉਰੇ ਦਾ ਪਰਿਵਾਰ ਸਖੀ ਸਰਵਰ ਦਾ ਚੇਲਾ ਸੀ, ਪਰ ਧੰਨ ਹੈ ਭਾਗਸ਼ਾਲੀ ਸਪੁੱਤਰੀ ਭਾਈ ਆਕੁਲ ਦੀ ਜਿਹਨੇ ਇਹਨਾਂ ਨੂੰ ਵੀ ਗੁਰਸਿੱਖੀ ਦਾ ਦਾਨ ਸਤਿਗੁਰਾਂ ਦੇ ਚਰਨਾਂ 'ਚੋਂ ਦਵਾਇਆ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਤਾਰਾ ਸੀ ਰਸਤੇ ਵਿੱਚ, ਜਦੋਂ ਡੋਲੀ ਵਾਪਸ ਜਾ ਰਹੀ ਸੀ। ਮਹਾਰਾਜ ਜੀ ਦੇ ਕੋਲੋਂ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ, ਗੁਰੂ ਸ਼ਰਨ 'ਚ ਦੋਵੇਂ ਜਣੇ ਹਾਜ਼ਰ ਹੋਏ। ਪਾਤਸ਼ਾਹ ਨੇ ਤਰਸ ਕੀਤਾ, ਆਖਿਆ, ਭਾਈ ਸਾਧੂ, ਸਰਵਰ ਦਾ ਜੂਠਾ ਖਾਂਦੇ ਹੋਏ ਤੁਹਾਡੇ ਲਈ ਯੋਗ ਨਹੀਂ। ਗੁਰੂ ਨਾਨਕ ਗੁਰੂ ਪਾਤਸ਼ਾਹ ਦੇ ਘਰ ਦੀ ਸਿੱਖੀ ਧਾਰਨ ਕਰੋ, ਤੁਹਾਡਾ ਸਹੁਰਾ ਪਰਿਵਾਰ ਗੁਰਸਿੱਖ ਹੈ। ਸੁਣ ਕੇ ਭਾਈ ਸਾਧੂ ਨੇ ਹੱਥ ਜੋੜੇ, ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਜੀ ਦੇ ਚਰਨਾਂ ਦੀ ਪੌਲ ਲੈ ਕੇ ਗੁਰਸਿੱਖੀ ਧਾਰਨ ਕੀਤੀ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਭਾਈ ਸਾਧੂ, ਤੁਹਾਡੇ ਘਰ ਇੱਕ ਮਹਾਨ ਗੁਰਸਿੱਖ ਨੇ ਜਨਮ ਲੈਣਾ ਜੋ ਤਤ ਬੇਤਾ ਆਤਮ ਗਿਆਨੀ ਗੁਰਸਿੱਖ ਹੋਵੇਗਾ। ਦੋਵੇਂ ਮਹਾਰਾਜ ਜੀ ਕੋਲ ਵਿਦਾ ਹੋਏ, ਘਰ ਆਏ, ਪਰਿਵਾਰ ਦੇ ਜੀ ਕਹਿਣ ਲੱਗੇ, ਜੀ ਤੁਸੀਂ ਸਰਵਰ ਨੂੰ ਮੱਥਾ ਟੇਕੋ। ਆਪਣੇ ਪੈਰ ਨਾਲ ਠੁੱਡਾ ਮਾਰਦਿਆਂ ਆਖਿਆ, ਇਹਨੂੰ ਨਹੀਂ ਮੈਂ ਮੱਥਾ ਟੇਕਦਾ। ਰਾਤ ਨੂੰ ਜਦੋਂ ਸੁੱਤੇ ਤੇ ਉਹਦੀ ਸਾਰੀ ਜਗ੍ਹਾ ਢਾ ਦਿੱਤੀ। ਸਵੇਰੇ ਉੱਠ ਕੇ ਇਹਨਾਂ ਨੇ ਵੇਖਿਆ, ਹੈਰਾਨ ਹੋਏ, ਦੁਬਾਰਾ ਬਣਾਉਣੇ, ਦੁਬਾਰਾ ਢਾ ਦੇਣ। ਸਮਾਂ ਬੀਤਿਆ, ਮਹਾਰਾਜ ਜੀ ਦੇ ਬਚਨ ਸੰਪੂਰਨ ਹੋਏ, ਭਾਈ ਸਾਧੂ ਦੀ ਘਰਵਾਲੀ ਨੇ ਗਰਭ ਧਾਰਨ ਕੀਤਾ ਹੈ। ਭਜਨ ਬੰਦਗੀ ਵਾਲੀ ਰੂਹ ਹੈ, ਮਾਂ ਤਾਂ ਭਜਨ ਕਰਦੀ ਹੈ, ਤਦੇ ਕੁੱਖ ਵਿੱਚ ਭਜਨ ਬੰਦਗੀ ਵਾਲੇ ਪੁੱਤਰ ਨੇ ਜਨਮ ਲੈਣਾ ਹੈ। ਖਾਲਸਾ ਜੀ, ਮਾਂ ਉਹ ਧਰਤੀ ਹੈ ਜਿਹਦੇ 'ਚ ਜਿਸ ਤਰ੍ਹਾਂ ਦਾ ਬੀਜ ਬੀਜੋਗੇ ਉਹ ਫਲੀਭੂਤ ਹੋ ਜਾਏਗਾ। ਜਿਹਦੇ ਵਿੱਚ ਭਗਤੀ ਭਾਵਨਾ ਵਾਲੀ ਬਿਰਤੀ ਹੋਵੇਗੀ ਮਾਂ ਵਿੱਚ, ਤਾਂ ਉਹਦੇ ਵਿੱਚ ਬੀਜ ਹੀ ਉਹ ਆਏਗਾ ਪਰਮੇਸ਼ਰ ਦੀ ਦਇਆ ਮਾਇਆ ਨਾਲ, ਜਿਹੜਾ ਨਾਮ ਜਪਣ ਵਾਲਾ ਹੋਵੇਗਾ। ਅਤੇ ਜੇ ਰਾਕਸ਼ੀ ਬਿਰਤੀ ਹੈ, ਸਾਕਤਾਂ ਵਾਲੀ ਬਿਰਤੀ ਹੈ ਮਾਂ ਦੀ, ਤਾਂ ਫਿਰ ਉਹਦੀ ਕੁੱਖ ਤੋਂ ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾਰ, ਫਿਰ ਰਾਕਸ਼ੀ ਜਨਮ ਲੈਂਦੇ ਹੈ ਪੁੱਤ ਧੀਆਂ ਦੇ ਰੂਪ ਵਿੱਚ। ਤੋ ਭਾਈ ਆਕੁਲ ਦੀ ਪੁੱਤਰੀ ਨਿਤਨੇਮੀ ਸੀ, ਬਾਣੀ ਪੜ੍ਹਨ ਵਾਲੀ ਸੀ, ਭਜਨ ਕਰਨ ਵਾਲੀ ਸੀ, ਸੁਭਾਵਕ ਸੀ ਇਹਦੀ ਕੁੱਖ ਤੋਂ ਕਿਸੇ ਨਾਮ ਰਸੀਏ ਨੇ ਹੀ ਜਨਮ ਲੈਣਾ ਸੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਪੂਰਨ ਭੇ ਨਵ ਮਾਸ ਜਬ ਉਪਜੋ ਸੁਤ ਬੜ ਭਾਗ।
ਕਹਿੰਦੇ ਜਦੋਂ ਨੌ ਮਹੀਨਿਆਂ ਦਾ ਸਮਾਂ ਬੀਤ ਗਿਆ, ਭਾਈ ਸਾਧੂ ਦੇ ਘਰ ਵੱਡਿਆਂ ਭਾਗਾਂ ਵਾਲਾ ਪੁੱਤਰ ਜਨਮਿਆ, ਜਿਹਦੇ ਭਾਗ ਬੜੇ ਵੱਡੇ ਹਨ, ਉਹ ਪੁੱਤਰ ਜਨਮਿਆ।
ਸੁੰਦਰ ਬਦਨ ਸੁਹਾਏ ਪਿਖ ਨਰ ਨਾਰੀ ਅਨੁਰਾਗ।
ਇਹ ਬੱਚਾ ਬੜਾ ਸੁੰਦਰ ਹੈ, ਚਿਹਰਾ ਮੋਹਰਾ ਬੜਾ ਸੁੰਦਰ ਹੈ, ਜਿਹੜਾ ਵੀ ਨਰ ਨਾਰੀ ਆ ਕੇ ਇਸ ਬੱਚੇ ਦੇ ਦਰਸ਼ਨ ਕਰਦਾ ਉਹਦਾ ਮਨ ਮੋਹਿਆ ਜਾਂਦਾ ਹੈ। ਐਸਾ ਸੋਹਣਾ ਸਵਰੂਪ ਹੈ ਇਸ ਬੱਚੇ ਦਾ, ਇਸ ਬਾਲਕ ਦਾ।
ਚੌਪਈ ਭਇਓ ਬਰਖ ਦਿਨ ਕੋ ਜਬ ਬਾਲਕ।
ਜਦੋਂ ਇਹ ਬੱਚਾ ਥੋੜਾ ਜਿਹਾ ਵੱਡਾ ਹੋ ਗਿਆ, ਇਹਨਾਂ ਨੇ ਨਾਮ ਨਹੀਂ ਰੱਖਿਆ। ਭਾਈ ਸਾਧੂ ਨੇ ਆਖਿਆ, ਇਹਦਾ ਨਾਮ ਬੱਚੇ ਦਾ ਸਤਿਗੁਰੂ ਜੀ ਰੱਖਣਗੇ ਛੇਵੇਂ ਪਾਤਸ਼ਾਹ। ਕਹਿੰਦੇ ਸਾਲ ਦਾ ਸਮਾਂ ਬੀਤ ਗਿਆ, ਘਰ ਦੇ ਵਿੱਚ ਹਾਲੇ ਤੱਕ ਇਸ ਬੱਚੇ ਦਾ ਨਾਂ ਨਹੀਂ ਰੱਖਿਆ। ਜਦੋਂ ਸਾਲ ਤੋਂ ਵੀ ਕੁਝ ਦਿਨ ਉੱਤੇ ਬੀਤ ਗਏ,
ਲੈ ਗੁਰ ਟਿਕ ਪਹੁੰਚੇ ਤਤਕਾਲਕ।
ਬੱਚਾ ਜਦੋਂ ਥੋੜਾ ਜਿਹਾ ਵੱਡਾ ਹੋ ਗਿਆ, ਸਾਲ ਡੇਢ ਸਾਲ ਦਾ ਹੋ ਗਿਆ, ਫਿਰ ਭਾਈ ਸਾਧੂ ਜੀ ਇਸ ਬੱਚੇ ਨੂੰ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ।
ਸ੍ਰੀ ਹਰਗੋਬਿੰਦ ਹੁਤੇ ਸੁਧਾ ਸਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵੇਲੇ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਸਨ।
ਸਾਧੂ ਕੀਨ ਸ਼ਨਾਨ ਅਗਨ ਹਰ।
ਭਾਈ ਸਾਧੂ ਜੀ ਦਰਬਾਰ ਸਾਹਿਬ ਪਹੁੰਚੇ, ਪਹਿਲਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ, ਆਪਣੇ ਪੁੱਤਰ ਨੂੰ ਵੀ ਇਸ਼ਨਾਨ ਕਰਵਾਇਆ।
ਜਥਾ ਸ਼ਕਤ ਧਰ ਪੇਟ ਅਗਾਰੀ,
ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ। ਜਥਾ ਸ਼ਕਤ ਜਿਹੜੀ ਕੋਈ ਭੇਟਾ ਲਿਆਏ ਸਨ, ਉਹ ਭੇਟਾ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤੀ।
ਹੱਥ ਜੋੜ ਕਰ ਬੰਧਨ ਧਾਰੀ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗੁਰੂ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਬਾਣੀ ਬੇਨਤੀ ਸਹਿਤ ਉਚਾਰੀ,
ਔਰ ਬੇਨਤੀ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਤੁਮ ਕਿਰਪਾਲ ਹੋਇ ਕੁਮਤ ਬੇਦਾਰੀ।
ਮਹਾਰਾਜ ਤੁਸੀਂ ਮੇਰੇ ਤੇ ਕਿਰਪਾਲ ਹੋਏ ਹੋ, ਤੁਸਾਂ ਨੇ ਮੇਰੇ ਤੇ ਵੱਡੀ ਭਾਰੀ ਕਿਰਪਾ ਕੀਤੀ ਹੈ ਕਿ ਮੇਰੇ ਅੰਦਰੋਂ ਜਿਹੜੀ ਖੋਟੀ ਬੁੱਧੀ ਸੀ, ਖੋਟੀ ਮਤ ਸੀ ਕਿ ਮੈਂ ਸਖੀ ਸਰਵਰ ਦਾ ਚੇਲਾ ਸੀ ਪਹਿਲੋਂ, ਆਪ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਮੇਰੀ ਉਹ ਖੋਟੀ ਮਤ ਮੇਰੇ ਅੰਦਰੋਂ ਨਿਵਾਰੀ ਹੈ।
ਇਹੋ ਰਾਵਰ ਕੀ ਬਖਸ਼ੀ ਦਾਤ,
ਮਹਾਰਾਜ ਇਹ ਜਿਹੜੀ ਦਾਤ ਹੈ ਤੁਹਾਡੀ ਬਖਸ਼ੀ ਹੋਈ ਹੈ, ਘਰ ਵਿਚ ਪੁੱਤਰ ਨੇ ਜਨਮ ਲਿਆ, ਇਹ ਮਹਾਰਾਜ ਤੁਹਾਡੀ ਬਖਸ਼ੀ ਹੋਈ ਦਾਤ ਹੈ।
ਸੁੰਦਰ ਭਾਗਵਾਨ ਪਾਤਾਤ,
ਮਹਾਰਾਜ ਇਹ ਭਾਗਾਂ ਵਾਲਾ ਪੁੱਤਰ ਜਨਮਿਆ ਸਾਡੇ ਘਰ ਵਿਚ, ਬੜਾ ਸੁੰਦਰ ਹੈ ਮਹਾਰਾਜ, ਜਿਹੜਾ ਵੀ ਇਹਨੂੰ ਵੇਖਦਾ ਹੈ ਸਭ ਦੇ ਮਨ ਚ ਇਹਦੇ ਪ੍ਰਤੀ ਪ੍ਰੇਮ ਭਾਵ ਜਾਗਦਾ ਹੈ।
ਨਾਮ ਆਪ ਹੀ ਰਾਖਣ ਕਰੀ ਹੈ,
ਮਹਾਰਾਜ ਕਿਰਪਾ ਕਰੋ ਇਹ ਦਾਤ ਤੁਹਾਡੀ ਬਖਸ਼ੀ ਹੋਈ ਹੈ ਤੇ ਇਹਦਾ ਨਾਮ ਵੀ ਤੁਸੀਂ ਰੱਖੋ। ਇਸ ਬਾਲਕ ਦਾ ਨਾਮਕਰਨ ਵੀ ਮਹਾਰਾਜ ਜੀ ਤੁਸੀਂ ਆਪ ਕਰੋ, ਆਪ ਜੀ ਨੇ ਦਾਤ ਬਖਸ਼ੀ ਹੈ। ਖਾਲਸਾ ਜੀ, ਗੁਰਸਿੱਖਾਂ ਦੇ ਸੰਸਕਾਰ ਇੱਦਾਂ ਦੇ ਹੋਣੇ ਚਾਹੀਦੇ ਹੈ। ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਚ ਆ ਕੇ ਮਹਾਰਾਜ ਜੀ ਨੂੰ ਅਰਦਾਸ ਬੇਨਤੀ ਕਰਕੇ ਆਪਣੇ ਬੱਚੇ ਪੁੱਤ ਧੀਆਂ ਦੇ ਨਾਮਕਰਨ ਕਰਨੇ ਚਾਹੀਦੇ ਨੇ। ਅੱਜ ਕੱਲ੍ਹ ਕੁਝ ਪਰਿਵਾਰ ਤਾਂ ਇਹ ਮਰਿਆਦਾ ਪਾਲਦੇ ਹਨ, ਪਰ ਬਹੁਤੇ ਉਹ ਆਪਸ ਵਿੱਚ ਘਰ ਦੇ ਵਿੱਚ ਹੀ ਲੜਾਈ ਪੜਾਈ ਕਰਕੇ ਇੱਕ ਕਹਿੰਦਾ ਆਹ ਨਾ ਰੱਖਣਾ, ਦੂਜਾ ਕਹਿੰਦਾ ਆਹ ਰੱਖਣਾ, ਉਸੇ ਕਲਾ ਕਲੇਸ਼ ਵਿੱਚ ਹੀ ਪਏ ਰਹਿੰਦੇ ਹੈ। ਸਤਿਗੁਰਾਂ ਦੀ ਹਜ਼ੂਰੀ ਚ ਆ ਕੇ ਗੁਰਸਿੱਖ ਨੇ ਗੁਰੂ ਅੱਗੇ ਅਰਦਾਸ ਕਰਨੀ ਹੈ, ਜੋ ਮੁੱਖ ਵਾਕ ਸਤਿਗੁਰੂ ਜੀ ਬਖਸ਼ਣ, ਸਭ ਤੋਂ ਪਹਿਲਾ ਅੱਖਰ ਜੋ ਮੁੱਖ ਵਾਕ ਦਾ ਹੋਵੇ ਉਹਦੇ ਤੋਂ ਨਾਮਕਰਨ ਹੋਵੇ। ਜੇ ਪਹਿਲੇ ਅੱਖਰ ਤੋਂ ਨਾ ਰੱਖ ਸਕੋ ਤਾਂ ਫਿਰ ਦੂਜਾ ਰਾਹ ਮਹਾਂਪੁਰਖ ਦੱਸਦੇ ਆ, ਜਿਹੜਾ ਸਭ ਤੋਂ ਅਖੀਰਲਾ ਅੱਖਰ ਹੋਵੇ ਉਹਦੇ ਤੋਂ ਵੀ ਨਾਮਕਰਨ ਕੀਤਾ ਜਾ ਸਕਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਭਾਈ ਸਾਹਿਬ ਭਾਈ ਸਾਧੂ ਜੀ ਨੇ ਬੇਨਤੀ ਕੀਤੀ, ਮਹਾਰਾਜ ਇਸ ਬਾਲਕ ਦਾ, ਇਸ ਬੱਚੇ ਦਾ ਆਪ ਜੀ ਨਾਮਕਰਨ ਕਰੋ।
ਹੋਏ ਸਿੱਖ ਤੁਮਰੋ ਬਾਕੀ ਉਚਰੀ ਹੈ,
ਮਹਾਰਾਜ ਬਚਨ ਕਰੋ ਕਿ ਤੁਹਾਡਾ ਸਿੱਖ ਹੋਵੇ। ਮਹਾਰਾਜ ਅੱਗੇ ਜਿਹੜੀਆਂ ਇਹਦੀਆਂ ਅੱਲਾਂ ਹੋਣ ਉਹਦੇ ਵਿੱਚ ਵੀ ਤੁਹਾਡੀ ਸਿੱਖੀ ਹੋਵੇ, ਇਹ ਕਿਰਪਾ ਕਰ ਦਿਓ।
ਸ੍ਰੀ ਗੁਰ ਭਿਖਿਓ ਰੂਪ ਅਭਿਰਾਮੂ,
ਮਹਾਰਾਜ ਜੀ ਨੇ ਵੇਖਿਆ ਵੀ ਬਾਲਕ ਬਹੁਤ ਸੁੰਦਰ ਹੈ, ਤੇਜਸਵੀ ਬਾਲਕ ਹੈ, ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਇਹਦਾ ਜਨਮ ਹੋਇਆ। ਜਿਹਦਾ ਜਨਮ ਸਤਿਗੁਰਾਂ ਦੇ ਬਚਨਾਂ ਨਾਲ ਹੋਇਆ ਹੋਵੇ ਸੁਭਾਵਕ ਹੈ ਉਹ ਤੇਜਸਵੀ ਹੋਵੇਗਾ। ਤੋ ਬੜਾ ਤੇਜਸਵੀ ਬਾਲਕ ਹੈ, ਮਹਾਰਾਜ ਜੀ ਨੇ ਰੂਪਵਾਨ ਬਾਲਕ ਵੇਖਿਆ ਵੀ ਬੜਾ ਸੁੰਦਰ ਹੈ।
ਰੂਪ ਚੰਦ ਤਾਰਿਆਂ ਤੇ ਨਾਮੂ,
ਮਹਾਰਾਜ ਜੀ ਨੇ ਨਾਮ ਰੱਖਿਆ, ਕਹਿੰਦੇ ਬੜਾ ਰੂਪਵਾਨ ਬਾਲਕ ਹੈ, ਇਸ ਕਰਕੇ ਇਸ ਬੱਚੇ ਦਾ ਨਾਮ ਹੈ ਰੂਪ ਚੰਦ, ਇਹਦਾ ਨਾਮ ਹੈ ਭਾਈ ਰੂਪ ਚੰਦ। ਹਾਂਜੀ,
ਭਾਈ ਰੂਪਾ ਇਹੋ ਬਿਦਤਾਏ,
ਨਾਮ ਇਹਦਾ ਰੂਪ ਚੰਦ ਹੈ, ਪਰ ਇਹਦਾ ਨਾਮ ਜਿਹੜਾ ਸਾਰੇ ਜਗਤ ਵਿੱਚ ਪ੍ਰਗਟ ਹੋਵੇਗਾ ਉਹ ਭਾਈ ਰੂਪਾ ਕਰਕੇ ਪ੍ਰਗਟ ਹੋਵੇਗਾ। ਹੁਣ ਤਾਂ ਹੀ ਭਾਈ ਰੂਪਾ ਹੀ ਕਹਿ ਕੇ ਉਹਨਾਂ ਦਾ ਨਾਮ ਸਾਰੇ ਜਗਤ ਵਿੱਚ ਪ੍ਰਗਟ ਹੈ। ਹਾਂਜੀ,
ਗੁਰਸਿੱਖੀ ਧਰ ਹੈ ਅਧਿਕਾਏ,
ਇਹ ਗੁਰੂ ਕੀ ਸਿੱਖੀ ਨੂੰ ਧਾਰਨ ਕਰਨ ਵਾਲਾ ਗੁਰੂ ਘਰ ਦਾ ਵੱਡਾ ਸਿੱਖ ਹੋਵੇਗਾ, ਮਹਾਨ ਸਿੱਖ ਹੋਵੇਗਾ।
ਸੁਨ ਗੁਰ ਬਰ ਦੰਪਤ ਹਰ ਖਾਏ,
ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤਾ ਦੋਵੇਂ ਜਣੇ ਸੁਣ ਕੇ ਬੜੇ ਖੁਸ਼ ਹੋਏ, ਭਾਈ ਸਾਧੂ ਵੀ ਔਰ ਉਹਦੀ ਘਰ ਵਾਲੀ ਵੀ ਬਹੁਤ ਪ੍ਰਸੰਨ ਹੋਏ।
ਕੇਤਿਕ ਦਿਨ ਗੁਰ ਨਿਕਟ ਬਿਤਾਏ,
ਕੁਝ ਦਿਨ ਗੁਰੂ ਘਰ ਚ ਹੀ ਰਹਿ ਕੇ ਇਹਨਾਂ ਦੋਨਾਂ ਨੇ ਬਤੀਤ ਕੀਤੇ।
ਉਹਨੇ ਆਗਿਆ ਲੈ ਕਰ ਘਰ ਆਏ,
ਫਿਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਵਾਪਸ ਆਪਣੇ ਘਰ ਪਰਤਾਏ।
ਸਤਿਗੁਰ ਕੋ ਸਿਮਰਤ ਸੁਖ ਪਾਏ,
ਇਸੇ ਤਰ੍ਹਾਂ ਘਰ ਵਿਚ ਰਹਿੰਦਿਆਂ ਗੁਰੂ ਸਾਹਿਬ ਦਾ ਭਜਨ ਕਰਦੇ ਨੇ, महाराज जी दा सिमरन करके सुख प्राप्त कर दे हन।
खष्ट मास कर बरख बितावे,
कदे छे महीनिया बाद कदे साल बाद
धरहै पाओ गुर दर्शन जावे।
भावना नाल जांदे ने श्री अमृतसर साहब जाके महाराज जी दे दर्शन करदे हन।
जथा शक्त पट दरब चढ़ावे,
जथा शक्त माया बस्तर जो इना दी भावना होवे ओ तिल फुल जाके महाराज जी दे चरणा च भेट करदे हन।
ले आयस पुन निज घर आवे,
कुछ दिन गुरु पातशाह दे चरणा च रह के फिर महाराज जी कोलो आग्या लै के वापस आउंदे हन।
पार पुत्र को कीन बडेरा,
भाई रूप चंद दी पालना करदे ने, बच्चा भी हुण उडारू हो गया। वेखदिया वेखदिया दिना दे विच दसा बारह साल दा हो गया, कद काठी चंगी हो गई बालक रूप चंद दी।
सिखी मैं चित जाहे कनेरा,
इस बालक दी मुढ तो ही जड़ी प्रवृत्ति सी ओ गुरसिखी वाली है। जन्म तो ही जड़ा सुभाव सी ओ भगती भावना वाला है, ते गुरसिखी नाल बड़ा प्रेम है भाई रूप चंद दा।
पित सुत सिखी अधिक कमाई,
प्यो पुत दोहां ने बहुत सिखी दी कमाई कीती। पुत्र रूप चंद ने भी और इन्हां दे जेड़े पिता जी सन भाई साधु जी उना ने भी गुरसिखी दी बहुत कमाई कीती।
जथा हुती बहु आकुल जाई,
जिवें भाई आकुल दी पुत्री सी ना गुरसिखी कमाउण वाली, ओदा ही अगो उना दे परता भाई साधु जी सिखी कमाउंदे है, अगो उना दे पुत्र भाई रूप चंद जी भी सिखी दी कमाई करदे ने।
पुन रूपा ने जो कृत को लागे,
जदों वाहवा वड्डे जवान हो गए किशोर अवस्था च चले गए भाई रूप चंद जी, तो जो इना दा पिता पुरखी धंदा सी, पिता पुरखी क्योंकि तरखान सन लकड़ दा कम करदे सी, जंगल चो जाके लकड़ियां कटनिया ते उना लकड़ दे समान दे अगे बूहे बारियां बनाउणियां जां होर जेड़ी कोई लकड़ दी टाल बना के ओ लकड़ आदक दा काम करना, उही काम अपने पिता पुरखां वाला भाई रूप चंद जी भी करन लग पए।
जथा करते अपने ब्रिद आगे,
जिवें इन्हां दे वडेरे करदे रहे, पिता पुरखी धंदा सी लकड़ी दा काम, ओही काम लकड़ दा भाई रूप चंद जी ने शुरू कीता।
पिता पुत्र जुग कर है कमाई,
प्यो पुत्र दोवें कमाई करन लग पए। पहले कल्ले पिता जी करदे सी, हुण पुत्र भी जवान होके नाल रल गया, ते दोवें प्यो पुत्र रल के कमाई करदे हन।
सदा रहे सतगुर शरणाई,
काम भी करदे ने किरत विरत भी करदे ने, नाल गुरु साहब दी शरण च रहिंदे है, हर वेले महाराज जी दी शरण च रह के महाराज जी दा भजन करदे हन।
मात पिता सिख हुते अगारी,
माता पिता पहला ही इना दे गुरु घर दे सिख सन।
पुत्र पयो प्रेमी तब पारी,
कहिंदे पुत्र अगो मां प्यो तो भी अगे लंघ गया दो रत्तियां। मां प्यो ता सिख सीगे ही, पर पुत्र ने ता कमाल ही कर दिती, उना नालों भी वद गुरसिखी कमाई, महान प्रेमी होए गुरु घर दे भाई रूप चंद जी।
लखै गुरु परमेश्वर रूप,
भाई रूप चंद जी ए जानदे ने अपने मन विच के श्री गुरु हरगोबिंद साहब परमेश्वर दा रूप ने, पार ब्रह्म परमेश्वर विच और गुरु हरगोबिंद साहब विच कोई फर्क नहीं।
सदा अराध है हृदय अनूप,
सदा महाराज जी दी आराधना करदे ने, सतगुरां दा भजन करदे हन।
गुरु डरोली मह चल आए,
जदों सतगुरु जी दूसरी बार डरोली पिंड आ गए ना, उदों भाई रूप चंद जी वाहवा तगड़े हो गए सन, ते पहली बार जदों पातशाह आए सी उदों इन्हां दे पिता ने सिखी धारी, दूजी बार महाराज कई वरियां बाद आए ते उदों भाई रूप चंद जी भी उडारू हो गए सी, किशोर अवस्था च सन, कम कार घर दा करन लग पए सी, तो जदों सतगुरु जी डरोली आए,
सुन मन बिखै अधिक उलसाए,
इन्हां दे मन च चा चढ़ गया सुन के सतगुरु सच्चे पातशाह जी महाराज जी दे दर्शन करिए। कुछ दूरी ते इन्हां दा पिंड सी, पिंड दा नाम सी तुकलाणी, ਉਥੋਂ ਇਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਡਰੋਲੀ ਜਾਇਆ ਕਰਨ।
ਦਰਸ਼ਨ ਦਿਵਸ ਵਿਸੋਏ ਕਰਿਓ।
ਵਿਸਾਖੀ ਦਾ ਜੋੜ ਮੇਲਾ ਸਤਿਗੁਰਾਂ ਨੇ ਡਰੋਲੀ ਮਨਾਇਆ ਸੀ ਆ ਕੇ ਇਸ ਵਾਰ, ਇਸ ਕਰਕੇ ਵਿਸਾਖੀ ਵਾਲਾ ਜਿਹੜਾ ਜੋੜ ਮੇਲਾ ਉਹ ਵੀ ਇਹਨਾਂ ਨੇ ਇੱਥੇ ਆ ਕੇ ਮਨਾਇਆ। ਭਾਈ ਸਾਧੂ ਨੇ, ਉਹਦੇ ਪੁੱਤਰ ਭਾਈ ਰੂਪ ਚੰਦ ਨੇ, ਉਹਨਾਂ ਦੀ ਮਾਤਾ ਨੇ, ਗੁਰੂ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਕੀਤੇ।
ਨਿਤ ਪ੍ਰਤ ਪ੍ਰੇਮ ਹੋਤ ਔਰ ਹਰਿਓ।
ਨਿਤਾ ਪ੍ਰਤੀ ਜਿਹੜਾ ਪ੍ਰੇਮ ਹੈ ਉਹ ਹੋਰ ਵੱਧਦਾ ਚੱਲਿਆ ਜਾਂਦਾ। ਇਹ ਜਿਹੜੀ ਪ੍ਰੇਮ ਦੀ ਖੇਡ ਹੈ ਨਾ ਖਾਲਸਾ ਜੀ, ਇਹਦੀ ਕੋਈ ਸੀਮਾ ਤੇ ਹੱਦਬੰਦੀ ਥੋੜੀ ਹੈ। ਜਿਵੇਂ ਪਰਮੇਸ਼ਰ ਦੀ ਕੋਈ ਹੱਦ ਨਹੀਂ, ਏਦਾਂ ਗੁਰੂ ਖਾਲਸਾ ਜੀ ਪ੍ਰੇਮ ਦੀ ਵੀ ਕੋਈ ਹੱਦ ਨਹੀਂ ਹੁੰਦੀ। ਪ੍ਰੇਮ ਵੀ ਪਰੇ ਤੋਂ ਪਰੇ ਜਾਗੀ ਜਾਂਦਾ ਹੈ। ਜਿੰਨੀ ਪ੍ਰੀਤ ਗੁਰੂ ਸਾਹਿਬ ਨਾਲ ਕਰੀਏ ਹੋਰ ਪ੍ਰੀਤ ਅੱਗੇ ਜਾਗ ਪੈਂਦੀ, ਅੱਗੇ ਹੋਰ ਜਾਗ ਪੈਂਦੀ। ਏਦਾਂ ਇਹਨਾਂ ਦੇ ਹਿਰਦਿਆਂ ਵਿੱਚ ਗੁਰੂ ਸਾਹਿਬ ਜੀ ਦਾ ਪ੍ਰੇਮ ਭਰ ਰਿਹਾ।
ਆਗਿਆ ਲੈ ਨਿਜ ਘਰ ਕੋ ਆਏ।
ਵਿਸਾਖੀ ਦਾ ਜੋੜ ਮੇਲਾ ਗੁਰੂ ਸਾਹਿਬ ਕੋਲ ਮਨਾ ਕੇ ਇਹ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਆਪਣੇ ਨਗਰ ਤੁਕਲਾਣੀ ਆ ਗਏ।
ਗੁਰ ਜਸ ਕਹਿਤ ਸੁਨਤ ਸੁਖ ਪਾਏ।
ਘਰ ਜਾ ਕੇ ਵੀ ਸਤਿਗੁਰਾਂ ਦਾ ਜਸ ਕਰਦੇ ਨੇ, ਮਹਾਰਾਜ ਜੀ ਦੀ ਵਡਿਆਈ ਕਰਦੇ ਨੇ, ਔਰ ਗੁਰੂ ਸਾਹਿਬ ਦੀ ਉਪਮਾ ਕਰਕੇ ਘਰ ਦੇ ਵਿੱਚ ਵੀ ਮਹਾਰਾਜ ਜੀ ਦੀ ਮਹਿਮਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਂਦੇ। ਖਾਲਸਾ ਜੀ ਘਰ ਦੇ ਵਿੱਚ ਵੀ ਗੁਰਸਿੱਖਾਂ ਨੂੰ ਚਾਹੀਏ ਗੁਰਬਾਣੀ ਪੜ੍ਹਨ। ਆਮ ਕਰਕੇ ਵੇਖਣ ਵਿੱਚ ਆਉਂਦਾ ਹੈ ਕਈ ਪਾਠ ਕਰਨ ਵਾਸਤੇ ਗੁਰਦੁਆਰੇ ਜਾਂਦੇ ਹਨ ਕਿ ਗੁਰੂ ਘਰ ਜਿੱਥੇ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਉੱਥੇ ਪੋਥੀ ਲੈ ਕੇ ਜਾਂਦੇ ਵੀ ਗੁਰਦੁਆਰੇ ਬਹਿ ਕੇ ਪਾਠ ਕਰਾਂਗੇ। ਖਾਲਸਾ ਜੀ ਯਤਨ ਕਰੋ ਘਰ ਵਿੱਚ ਬਹਿ ਕੇ ਗੁਰਬਾਣੀ ਪੜ੍ਹੋ ਤਾਂ ਜੋ ਘਰ ਦਾ ਮਾਹੌਲ ਵੀ ਗੁਰੂ ਘਰ ਵਰਗਾ ਹੀ ਬਣੇ। ਮਹਾਰਾਜ ਜੀ ਦੀ ਬਾਣੀ ਜਦੋਂ ਘਰ 'ਚ ਬਹਿ ਕੇ ਪੜ੍ਹੋਗੇ, ਬੱਚੇ ਵੇਖਣਗੇ, ਕਿਸੇ ਦੇ ਕੰਨ 'ਚ ਪਵੇਗੀ ਕੋਈ ਬਾਣੀ ਦੀ ਪੰਗਤੀ, ਤੇ ਭਲਾ ਹੋਵੇਗਾ, ਘਰ ਦਾ ਵਾਤਾਵਰਨ ਸ਼ੁੱਧ ਹੋਵੇਗਾ, ਔਰਾ ਸ਼ੁੱਧ ਹੋਵੇਗਾ। ਜਿਹੜਾ ਮਲਨ ਹੋਇਆ ਹੁੰਦਾ ਸਾਡੀਆਂ ਮਾੜੀਆਂ ਵਿਚਾਰਾਂ ਨਾਲ, ਗੁਰਬਾਣੀ ਦੇ ਨਾਲ ਘਰ ਦਾ ਔਰਾ ਸ਼ੁੱਧ ਹੋ ਜਾਂਦਾ, ਵਾਤਾਵਰਨ ਸ਼ੁੱਧ ਹੋ ਜਾਂਦਾ। ਪਰ ਅਸੀਂ ਤਾਂ ਘਰ ਵਿੱਚ ਗੁਰਬਾਣੀ ਦੀਆਂ ਪੋਥੀਆਂ ਤੱਕ ਰੱਖ ਕੇ ਨਹੀਂ ਰਾਜੀ ਹੁੰਦੇ। ਘਰ ਵਿੱਚ ਜੇ ਵੱਡੇ ਬਾਣੀ ਪੜ੍ਹਦੇ ਚਲਾਣਾ ਕਰ ਜਾਣ ਤੇ ਪਿੱਛੋਂ ਬੱਚੇ ਪੋਥੀਆਂ ਲੈ ਕੇ ਇੱਥੇ ਆ ਜਾਣਗੇ ਦੁੱਖ ਨਿਵਾਰਨ ਸਾਹਿਬ। ਪੁੱਛੋ ਜੀ ਇਹ ਪੋਥੀਆਂ, ਕਹਿੰਦੇ ਜੀ ਸਾਡੇ ਬਜ਼ੁਰਗਾਂ ਦੀਆਂ ਸੀ, ਉਹ ਪੜ੍ਹਦੇ ਸੀ, ਤੇ ਤੁਹਾਨੂੰ ਇਹ ਡੰਗ ਮਾਰਦੀਆਂ ਨੇ, ਤੁਹਾਨੂੰ ਨਹੀਂ ਪੜ੍ਹਨੀਆਂ ਆਉਂਦੀਆਂ? ਘਰ ਦੇ ਵਿੱਚ ਤੁਹਾਡੇ ਇੰਨੀ ਜਗ੍ਹਾ ਵੀ ਨਹੀਂ ਵੀ ਤੁਸੀਂ ਉਹ ਪੋਥੀਆਂ ਘਰ 'ਚ ਸਾਂਭ ਰੱਖੋ। ਕੀ ਕਹਿੰਦੀਆਂ ਪੋਥੀਆਂ ਗੁਰਬਾਣੀ ਦੀਆਂ ਪਈਆਂ ਜਾਂ ਇਤਿਹਾਸ ਦੀਆਂ ਪਈਆਂ? ਕਦੇ ਤਾਂ ਕੋਈ ਵੇਖ ਕੇ ਪੜ੍ਹੇਗਾ, ਸਾਂਭ ਸੰਭਾਲ ਕਰਕੇ ਰੱਖ ਦਿਓ। ਜੇ ਨਹੀਂ ਵੀ ਪੜ੍ਹਨੀਆਂ ਤਾਂ ਸਾਂਭ ਕੇ ਰੱਖ ਲਓ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੁੱਤ ਪੋਤਰਾ ਕੋਈ ਤਾਂ ਜਾਗੇਗਾ ਜਿਹਦੇ ਅੰਦਰ ਸਿੱਖੀ ਦੇ ਸੰਸਕਾਰ ਆਉਣਗੇ। ਆਖਿਰਕਾਰ ਸਿੱਖਾਂ ਦੇ ਘਰ ਜੰਮਿਆਂ ਦੇ ਮਨ ਵਿੱਚ ਕਿਤੇ ਤਾਂ ਕਿਤੇ ਭਾਵ ਜਾਗੇਗਾ ਨਾ। ਅਸੀਂ ਉਹ ਵੀ ਸਾਰੀਆਂ ਪੋਥੀਆਂ ਨਵੀਆਂ ਪੋਥੀਆਂ, ਕੋਈ ਪੁਰਾਣੀ ਪੋਥੀ ਦੇ ਕੇ ਜਾਵੇ ਗੱਲ ਵੱਖਰੀ, ਨਵੀਆਂ ਨਵੀਆਂ ਪੋਥੀਆਂ ਵੀ ਜਿਹੜੀਆਂ ਹਾਲੇ 20-50-100 ਸਾਲ ਕਿਤੇ ਨਹੀਂ ਜਾਂਦੀਆਂ ਉਹ ਵੀ ਇੱਥੇ ਦੇ ਜਾਣਗੇ। ਗਿਆਨੀ ਜੀ ਇਹ ਗੋਇੰਦਵਾਲ ਸਾਹਿਬ ਭੇਜ ਦਿਓ ਸਸਕਾਰ ਕਰਨ ਵਾਸਤੇ। ਇਹ ਤਾਂ ਸਾਡੇ ਹਾਲਾਤ ਨੇ। ਘਰ ਵਿੱਚ ਵੀ ਗੁਰਬਾਣੀ ਪੜ੍ਹਨੀ ਚਾਹੀਏ ਗੁਰਸਿੱਖਾਂ ਨੂੰ। ਗੁਰੂ ਘਰ ਵਿੱਚ ਆਓ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਸੁਣੋ। ਹਾਂ ਪੜ੍ਹ ਲਓ ਜੇ ਬਾਣੀ, ਗੁਰਬਾਣੀ ਪੜ੍ਹਨ ਨੂੰ ਵੀ ਚਿੱਤ ਕਰੇ, ਪਰ ਘਰ ਦੇ ਵਿੱਚ ਵੀ ਸਾਡੇ ਉਦਾਂ ਦਾ ਮਾਹੌਲ ਹੋਣਾ ਚਾਹੀਏ। ਇਹ ਘਰ ਆਏ ਤੇ ਘਰ ਵਿੱਚ ਵੀ ਗੁਰੂ ਸਾਹਿਬ ਦੀ ਵਡਿਆਈ ਕਰਦੇ, ਮਹਾਰਾਜ ਜੀ ਦਾ ਜਸ ਕਰਦੇ, ਸਤਿਗੁਰਾਂ ਦੀ ਸੋਭਾ ਕਰਦੇ ਹਨ।
ਪਿਤਾ ਪੁੱਤ ਆਪਸ ਮਹਿ ਸਦਾ।
ਪਿਓ ਪੁੱਤਰ ਜਦੋਂ ਵੀ ਬਹਿੰਦੇ ਹੈ, ਦੁਨਿਆਵੀ ਚਰਚਾ ਨਹੀਂ ਹੁੰਦੀ ਇਹਨਾਂ ਦੀ, ਜਦੋਂ ਪਿਓ ਪੁੱਤ ਬਹਿੰਦੇ ਆ ਤੇ ਗੁਰੂ ਘਰ ਦੀ ਚਰਚਾ ਹੁੰਦੀ ਹੈ। ਹਾਂਜੀ
ਗੁਰ ਕੀਰਤ ਪਾਖ ਹੈ ਜਦ ਕਦਾ।
ਗੁਰੂ ਸਾਹਿਬ ਦੀ ਵਡਿਆਈ ਕਰਦੇ, ਮਹਾਰਾਜ 6ਵੇਂ ਪਾਤਸ਼ਾਹ ਜੀ ਦੀ ਕੀਰਤੀ, ਕੋਈ ਗੁਰਬਾਣੀ ਦੀ ਕਥਾ, ਉਹੀ ਪਿਓ ਪੁੱਤਰਾਂ ਵਿੱਚ ਵੀ ਇਹੀ ਚਰਚਾ ਚੱਲਦੀ ਹੈ।
ਜੇਠ ਮਾਸ ਆਇਓ ਜਿਸ ਕਾਲਾ।
ਵਿਸਾਖ ਦਾ ਮਹੀਨਾ ਲੰਘ ਗਿਆ, ਚਲਦਿਆਂ ਚਲਦਿਆਂ ਜੇਠ ਦਾ ਮਹੀਨਾ ਆ ਗਿਆ ਗਰਮੀ ਦਾ।
ਚੰਡ ਸੂਰ ਤੇ ਕ੍ਰਾਮ ਵਿਸਾਲਾ।
ਜੇਠ ਦਾ ਮਹੀਨਾ ਅਤ ਗਰਮੀ ਵਾਲਾ ਹੁੰਦਾ, ਲੂਆਂ ਚੱਲਦੀਆਂ ਹਨ, ਬਹੁਤ ਜ਼ਿਆਦਾ ਤਪਸ਼ ਹੁੰਦੀ ਆ, ਕ੍ਰਾਮ ਹੁੰਦੀ। ਹੁਣ ਸੁਣਦਿਆਂ ਸਾਨੂੰ ਬੜੀ ਵਧੀਆ ਲੱਗਦੀ ਹੋਵੇਗੀ ਇਹ ਗੱਲ ਵੀ ਜੇਠ ਦੀ ਗਰਮੀ ਬੜੀ ਚੰਗੀ ਹੁੰਦੀ ਕਿਉਂਕਿ ਹੁਣ ਠੰਡ ਨਾਲ ਠਰੂ ਠਰੂ ਜਿਉਂ ਕਰ ਰਹੇ ਹਾਂ। ਪਰ ਜਦੋਂ ਜੇਠ ਦੇ ਮਹੀਨੇ ਵਿੱਚ ਕੋਈ ਆਹ ਸਰਦੀ ਦਾ ਗੱਲ ਕਰੇ ਉਦੋਂ ਸਾਨੂੰ ਇਹ ਚੰਗੀ ਲੱਗੇਗੀ ਵੀ ਪੋਹ ਅਤੇ ਮਾਂਹ ਦੇ ਵਿੱਚ ਜਿਹੜੀ ਠੰਡ ਪਈ ਸੀ ਬੜੀ ਕਮਾਲ ਦੀ ਸੀ, ਉਦੋਂ ਇਹ ਚੰਗਾ ਲੱਗਦਾ ਕਿਉਂਕਿ ਬੰਦਾ ਨਾ ਠੰਡੇ ਮਾਣ ਹੈ ਨਾ ਤੱਥੇ ਮਾਣ ਹੈ। ਤੋ ਲੂ ਚੱਲਦੀ ਆ, ਲੋਵਾਂ ਚੱਲਾ, ਲੂ ਚੱਲਦੀ, ਬਹੁਤ ਜ਼ਿਆਦਾ ਗਰਮੀ ਆ, ਜੇਠ ਦਾ ਮਹੀਨਾ ਹੈ।
ਦਸਹੂ ਦਿਸ਼ ਮੈਂ ਤਪਤ ਕਨੇਰੀ,
ਦਸਾਂ ਦਿਸ਼ਾਵਾਂ ਵਿੱਚ ਤਪਸ਼ ਹੈ, ਬਹੁਤ ਜ਼ਿਆਦਾ ਗਰਮੀ ਹੈ।
ਲੋਵਾਂ ਚੱਲ ਹੈ ਬੇਗਤੀ ਸਬੇਰੀ,
ਦੂਰੋਂ ਵੇਖਦਿਆਂ ਲੂਆਂ ਚੱਲਦੀਆਂ ਦਿਸਦੀਆਂ ਨੇ ਸੂਰਜ ਦੇ ਨਾਲ, ਉਹ ਚਮਕਦੀਆਂ ਜਿਵੇਂ ਕੋਈ ਪਾਣੀ ਜਿਹਾ ਨੀ ਚਮਕਦਾ ਹੁੰਦਾ, ਏਦਾਂ ਲੂਆਂ ਹਵਾ ਦੇ ਵਿੱਚ ਚਮਕਦੀਆਂ ਦਿਸਦੀਆਂ ਨੇ।
ਇੱਕ ਦਿਨ ਪਿਤਾ ਪੂਤ ਜੁਗ ਮਿਲੇ,
ਇੱਕ ਦਿਨ ਦੋਵੇਂ ਪਿਓ ਪੁੱਤਰ, ਭਾਈ ਸਾਧੂ ਤੇ ਉਹਦਾ ਪੁੱਤਰ ਭਾਈ ਰੂਪ ਚੰਦ, ਦੋਵੇਂ ਮਿਲ ਕੇ
ਬਾਡਣ ਕਾਠ ਬਹਿਰ ਕੋ ਚੱਲੇ,
ਕਿਉਂਕਿ ਲੱਕੜ ਦਾ ਕੰਮ ਸੀ, ਬਾਹਰ ਜੰਗਲ ਚ ਲੱਕੜ ਵੱਢਣ ਵਾਸਤੇ ਗਏ।
ਉਤੇ ਦੂਰ ਸਾਧੂ ਤਬ ਕਹਿਓ,
ਥੋੜਾ ਜਾ ਦੂਰ ਜਾਣਾ ਸੀ ਤੇ ਭਾਈ ਸਾਧੂ ਜੀ ਕਹਿਣ ਲੱਗੇ,
ਤਪਤ ਅਧਿਕ ਬਾਹਰ ਹੋਏ ਲਹਿਓ,
ਕਹਿਣ ਲੱਗੇ ਵੀ ਗਰਮੀ ਬਹੁਤ ਜ਼ਿਆਦਾ, ਜੇਠ ਦਾ ਮਹੀਨਾ, ਲੂਆਂ ਚੱਲਦੀਆਂ ਨੇ।
ਹੇ ਸੁੱਤ ਜਲ ਕੂਨਾ ਭਰ ਲੀਜ ਹੈ,
ਪੁੱਤਰ ਏਦਾਂ ਕਰ ਵੀ ਆਪਾਂ ਨੂੰ ਪਾਣੀ ਦੀ ਲੋੜ ਪੈਣੀ ਹੈ ਤੇ ਤੂੰ ਪਾਣੀ ਦਾ ਕੁੰਨਾ ਭਰ ਲੈ ਨਾਲ। ਕੁੰਨਾ ਕਹਿੰਦੇ ਆ ਮਿੱਟੀ ਦੀ ਬਣੀ ਹੋਈ, ਕੁੱਜਾ ਕਹਿ ਸਕਦੇ ਆ, ਕਹਿੰਦੇ ਮਿੱਟੀ ਦੀ ਇੱਕ ਬਣੀ ਹੋਈ ਮੱਟੀ, ਉਹ ਕੁੰਨਾ ਉਹ ਪਾਣੀ ਦਾ ਭਰ ਕੇ ਤੂੰ ਲੈ ਲੈ ਨਾਲ, ਤਾਂ ਜੋ ਆਪਾਂ ਨੂੰ ਪਿਆਸ ਲੱਗੇਗੀ, ਗਰਮੀ ਬਹੁਤ ਜ਼ਿਆਦਾ ਹੈ, ਤੇ ਪਾਣੀ ਆਪਣੇ ਕੰਮ ਆਵੇਗਾ।
ਵਹਿਰ ਤ੍ਰਿਖਾ ਤੁਰ ਹੋਏ ਜਬ ਪੀਜ ਹੈ,
ਜਦੋਂ ਪਿਆਸ ਲੱਗੇਗੀ ਬਾਹਰ, ਕਿਉਂਕਿ ਦੂਰ ਜਾਣਾ, ਉੱਥੇ ਪਾਣੀ ਨਹੀਂ ਮਿਲਣਾ ਆਪਾਂ ਨੂੰ, ਤੇ ਉੱਥੇ ਪਿਆਸ ਲੱਗੇਗੀ ਤੇ ਪਾਣੀ ਪੀਵਾਂਗੇ।
ਸੁਨ ਰੂਪੇ ਤਬ ਨੀਰਨ ਵੀਨ,
ਭਾਈ ਰੂਪੇ ਨੇ ਘਰੋਂ ਤਾਜ਼ਾ ਪਾਣੀ ਜਿਹੜਾ ਸੀ ਉਹ ਲੈ ਲਿਆ,
ਆਛੀ ਰੀਤ ਪੂਰ ਕਰ ਲੀਨ,
ਉਹ ਜਿਹੜਾ ਕੁੰਨਾ ਸੀ ਪਾਣੀ ਦਾ ਉਹ ਭਰ ਲਿਆ ਚੰਗੀ ਤਰ੍ਹਾਂ।
ਕੰਧੇ ਧਰ ਕੁਠਾਰ ਕੋ ਚੱਲੇ,
ਔਰ ਉਹ ਕੁੰਨਾ ਲੈ ਲਿਆ ਪਾਣੀ ਦਾ ਭਰ ਕੇ, ਤੇ ਉਹਦੇ ਆਲੇ ਦੁਆਲੇ ਨਾ ਇੱਕ ਬੋਰੀ ਜਿਹੜੀ ਬਣੀ ਹੁੰਦੀ ਸੇਬਿਆਂ ਦੀ, ਉਹ ਲਪੇਟ ਕੇ ਤੇ ਉਹਨੂੰ ਪਾਣੀ ਨਾਲ ਭੇ ਲਿਆ ਵੀ ਵਿੱਚ ਪਾਣੀ ਠੰਡਾ ਰਵੇ, ਤੇ ਮਿੱਟੀ ਦਾ ਕੁੰਨਾ ਹੋਣ ਕਰਕੇ ਉਹਦੇ ਵਿੱਚ ਵੀ ਪਾਣੀ ਠੰਡਾ ਰਹਿੰਦਾ। ਉਹ ਲੈ ਕੇ ਚੱਲ ਪਏ ਤੇ ਮੋਢੇ ਤੇ ਕੁਹਾੜੇ ਰੱਖ ਲਏ, ਤੁਰ ਪਏ।
ਜਿਨਕੇ ਭਾਗ ਉਦਿਤ ਹੋਇਆ ਭਲੇ,
ਕਹਿੰਦੇ ਜਿਨ੍ਹਾਂ ਦੇ ਭਾਗ ਜਾਗਣ ਵਾਲੇ ਨੇ ਹੁਣ ਸਵੱਲੇ, ਕਰਮ ਜਾਗਣ ਵਾਲੇ ਨੇ, ਦੋਵੇਂ ਪਿਓ ਪੁੱਤਰ ਚੱਲ ਪਏ।
ਗਏ ਦੂਰ ਜਲ ਨਿਕਟ ਉਠਾਏ,
ਦੂਰ ਚਲੇ ਗਏ ਜੰਗਲ ਵਿੱਚ ਜਿੱਥੋਂ ਲੱਕੜਾਂ ਕੱਟਣੀਆਂ ਸੀ, ਪਾਣੀ ਨਾਲ ਹੀ ਚੁੱਕਿਆ ਹੋਇਆ।
ਵਿਖੇ ਜਾਏ ਕਾਸ਼ਟ ਸਮੁਦਾਏ,
ਜਾ ਕੇ ਜਿੱਥੇ ਚੰਗੀ ਵਧੀਆ ਲੱਕੜ ਵੇਖੀ, ਚੰਗੀਆਂ ਚੰਗੀਆਂ ਪੋਰੀਆਂ ਸਿੱਧੀਆਂ ਵੇਖੀਆਂ ਵੀ ਜਿਹਦੇ ਵਿੱਚ ਕੋਈ ਗੰਢ ਨਾ ਹੋਵੇ, ਕਿਉਂਕਿ ਗੰਢ ਵਾਲੀਆਂ ਪੋਰੀਆਂ ਵੀ ਕੰਮ ਨਹੀਂ ਆਉਂਦੀਆਂ, ਟੇਢੀਆਂ ਪੋਰੀਆਂ ਜਿਹੜੀਆਂ ਹੁੰਦੀਆਂ ਕੰਮ ਨਹੀਂ ਆਉਂਦੀਆਂ, ਜਿਹੜੀਆਂ ਸਿੱਧੀਆਂ ਸਿੱਧੀਆਂ ਸਰਲ ਲੱਕੜਾਂ ਸਨ ਉਹ ਇਹਨਾਂ ਨੇ ਜਾ ਕੇ ਵੇਖੀਆਂ ਤੇ ਕੱਟਣੀਆਂ ਸ਼ੁਰੂ ਕਰ ਦਿੱਤੀਆਂ।
ਉਤੋ ਜੰਡ ਤਰ ਏਕ ਵਿਸਾਲ,
ਉੱਥੇ ਇੱਕ ਜੰਡ ਸੀ, ਅੱਜ ਕੱਲ੍ਹ ਉੱਥੇ ਅਸਥਾਨ ਹੈ ਸਤਿਗੁਰਾਂ ਦਾ, ਗੁਰਦੁਆਰਾ ਜੰਡ ਸਰ ਸਾਹਿਬ, ਕਿਉਂਕਿ ਜੰਡੀਆਂ ਬੜੀਆਂ ਹੁੰਦੀਆਂ ਸੀ ਇਹ ਜੰਗਲ ਦੇ ਇਲਾਕੇ ਚ, ਇੱਕ ਜੰਡ ਖੜਾ ਹੋਇਆ ਸੀ।
ਲਟਕਾਇਓ ਜਲ ਤਿਸਕੇ ਨਾਲ,
ਇਹਨਾਂ ਨੇ ਉਹ ਜਿਹੜਾ ਪਾਣੀ ਵਾਲਾ ਕੁੰਨਾ ਸੀ ਉਹਦੇ ਨਾਲ ਲਟਕਾ ਦਿੱਤਾ, ਹਵਾ ਵਿੱਚ ਲਟਕਾ ਦਿੱਤਾ ਵੀ ਉਹ ਠੰਡਾ ਰਵੇ, ਉੱਤੋਂ ਕੋਈ ਰੱਸੀ ਪਾ ਕੇ ਉਹਨੂੰ ਬੰਨ ਦਿੱਤਾ।
ਆਪਣ ਕਾਰ ਕੋ ਕਾਠ ਨਿਹਾਰੇ,
ਪਾਣੀ ਉੱਤੇ ਬੰਨ ਦਿੱਤਾ ਤੇ ਆਪ ਲੱਕੜਾਂ ਵੱਢਣ ਵਾਸਤੇ ਆਪਣੇ ਕੰਮ ਚ ਲੱਗ ਗਏ।
ਕਾਟਣ ਲਾਗੇ ਹੱਥ ਕੁਠਾਰੇ,
ਹੱਥਾਂ ਵਿੱਚ ਦੋਵਾਂ ਪਿਓ ਪੁੱਤਰਾਂ ਦੇ ਕੁਹਾੜੇ ਸਨ ਤੇ ਲੱਕੜਾਂ ਵੱਢਣ ਲੱਗੇ।
ਭੋਜਨ ਕਰ ਘਰ ਤੇ ਚੱਲ ਆਏ,
ਪ੍ਰਸ਼ਾਦਾ ਘਰੋਂ ਛੱਕ ਕੇ ਆਏ ਸਨ, ਘਰੋਂ ਜਦੋਂ ਆਏ ਥੋੜਾ ਜਿਹਾ ਦੇਰੀ ਨਾਲ ਹੀ ਆਏ ਸੀ, ਇਸ ਕਰਕੇ ਗੱਫਾ ਪ੍ਰਸ਼ਾਦਾ ਛੱਕ ਕੇ ਆਏ ਸਨ।
ਤਪਤ ਕਰਾਮ ਤੇ ਭਏ ਤਿਸਾਏ,
ਕਿਉਂਕਿ ਲੱਕੜ ਵੱਢਣੀ ਕੁਹਾੜਾ ਚਲਾਉਣਾ ਕਿਹੜਾ ਸੌਖਾ, ਸਰੀਰ ਦਾ ਪੂਰਾ ਤਾਣ ਲੱਗਦਾ, ਜ਼ੋਰ ਲੱਗਦਾ, ਕਹਿੰਦੇ ਬਹੁਤ ਜ਼ਿਆਦਾ ਗਰਮੀ ਸੀ ਇਸ ਕਰਕੇ ਪਿਆਸ ਲੱਗੀ ਇਹਨਾਂ ਨੂੰ ਬੜੀ ਤੇਜ਼ੀ ਨਾਲ।
ਪਾਨ ਕਰਨ ਜਲ ਕੋ ਚੱਲ ਗਏ,
ਪਸੀਨੇ ਨਾਲ ਨੁੱਚੜੇ ਹੋਏ ਸਨ ਲੱਕੜਾਂ ਕੱਟ ਕੱਟ ਕੇ, ਕਹਿੰਦੇ ਚੱਲ ਪਾਣੀ ਪੀ ਲਈਏ। ਦੋਵੇਂ ਪਿਓ ਪੁੱਤਰ ਜਿੱਥੇ ਜੰਡ ਥੱਲੇ ਪਾਣੀ ਲਟਕਾਇਆ ਸੀ ਉਹ ਕੁੰਨਾ, ਪਾਣੀ ਪੀਣ ਵਾਸਤੇ ਉੱਥੇ ਆਏ।
ਜੰਡ ਤਰੇ ਥਿਤ ਹੋਵਤ ਭਏ,
ਉਸ ਜੰਡ ਦੇ ਥੱਲੇ ਛਾਂ ਥੱਲੇ ਬਹਿ ਗਏ ਨਾਲੇ ਆਰਾਮ ਕਰਨ ਵਾਸਤੇ।
ਪਿਤ ਕੋ ਪਿਆਵਨ ਹਿਤ ਉਕਸਾਇਓ,
ਭਾਈ ਰੂਪ ਚੰਦ ਜੀ ਨੇ ਪਿਓ ਨੂੰ ਪਾਣੀ ਪਿਆਉਣਾ ਸੀ, ਇਸ ਕਰਕੇ ਕੁੰਨਾ ਲਾਇਆ, ਕੁੰਨਾ ਲਾ ਕੇ ਪਾਣੀ ਵਾਲਾ ਪਿਓ ਨੂੰ ਪਿਉਣ ਵਾਸਤੇ ਨੇੜੇ ਲਿਆਉਣ ਲੱਗੇ।
ਜਲ ਕੋ ਰੂਪੇ ਹੱਥ ਲਗਾਇਓ,
ਜਦੋਂ ਭਾਈ ਰੂਪੇ ਨੇ ਜਲ ਨੂੰ ਹੱਥ ਲਾਇਆ, ਪਾਣੀ ਨੂੰ ਹੱਥ ਲਾਇਆ,
ਅਤ ਸ਼ੀਤਲ ਲਟਕਤ ਸੋ ਹੋਵਾ,
ਕਹਿੰਦੇ ਲਟਕਦਿਆਂ ਲਟਕਦਿਆਂ ਉਹ ਠੰਡਾ ਠਾਰ ਹੋ ਗਿਆ ਜਿਵੇਂ ਕੋਈ ਬਰਫ਼ ਪਾਈ ਹੋਵੇ ਪਾਣੀ ਚ। ਬਾਹਰੋਂ ਜਿਹੜਾ ਕੁੰਨਾ ਸੀ ਮਿੱਟੀ ਦਾ ਐਨ ਠਰਿਆ ਹੋਇਆ, ਏਦਾਂ ਜਾਪਦਾ ਜਿਵੇਂ ਕਿਤੇ ਬਰਫ਼ ਦੇ ਵਿੱਚੋਂ ਨਿਕਲਿਆ ਹੋਵੇ। ਹਾਲਾਂਕਿ ਲੂ ਚੱਲਦੀ ਆ, ਹਵਾ ਇੰਨਾ ਠੰਡਾ ਹੁੰਦਾ ਨਹੀਂ ਪਾਣੀ। ਭਾਈ ਰੂਪੇ ਨੇ ਜਦੋਂ ਹੱਥ ਲਾਇਆ ਤੇ ਕੁੰਨਾ ਬੜਾ ਠੰਡਾ ਸ਼ੀਤਲ ਜਲ ਹੈ।
ਅਧਿਕ ਤ੍ਰਿਖਾ ਤੇ ਪਿਤ ਬਹੁ ਜੋਵਾ,
ਵੇਖਿਆ ਵੀ ਪਿਤਾ ਪਿਆਸ ਵਿੱਚ, ਕਿਉਂਕਿ ਪਿਤਾ ਨੂੰ ਜ਼ਿਆਦਾ ਪਿਆਸ ਲੱਗੀ ਹੋਈ ਸੀ।
ਕਹਿਓ ਤਬੈ ਹੇ ਪਿਤਾ ਸੁਣੀ ਜੈ,
ਪਾਣੀ ਠੰਡਾ ਵੇਖ ਕੇ ਹੱਥ ਲਾ ਕੇ ਜਦੋਂ ਤੱਕਿਆ, ਭਾਈ ਰੂਪ ਚੰਦ ਜੀ ਬੋਲੇ ਆਪਣੇ ਪਿਤਾ ਭਾਈ ਸਾਧੂ ਨੂੰ, ਕਹਿੰਦੇ ਪਿਤਾ ਜੀ ਸੁਣੋ,
ਅਤਿ ਸ਼ੀਤਲ ਜਲ ਬਿਮਲ ਜਨੀ ਜੈ,
ਪਿਤਾ ਜੀ ਇਹ ਪਾਣੀ ਬੜਾ ਸ਼ੀਤਲ ਹੈ, ਠੰਡਾ ਹੈ, ਤੇ ਮੈਂ ਉੱਤੋਂ ਢੱਕਣ ਲਾ ਕੇ ਵੇਖਿਆ ਤੇ ਐਨ ਨਿਰਮਲ, ਘਰੋਂ ਜਦੋਂ ਮੈਂ ਭਰਿਆ ਏਦਾਂ ਦਾ ਨਹੀਂ ਸੀ। ਖਬਰੇ ਇਹਦੇ ਚ ਕੀ ਕਰਾਮਾਤ ਵਰਤੀ ਹੈ, ਇਹ ਪਾਣੀ ਬੜਾ ਹੀ ਨਿਰਮਲ ਤੇ ਠੰਡਾ ਹੈ ਜਿਵੇਂ ਸ਼ੋਰੇ ਚੋਂ ਕੱਢਿਆ ਹੋਵੇ।
ਲੂਵਨ ਲਗਬੇ ਛਾਇਆ ਬਿਖੈ,
ਕਹਿੰਦੇ ਲੂ ਚੱਲਦੀ ਹੈ ਤੇ ਲੂ ਦੇ ਵਿੱਚ ਛਾਂ ਚ ਪਏ ਬੰਦੇ ਵੀ ਤਪੀ ਜਾਂਦੇ ਨੇ।
ਜਾਂ ਤੇ ਭਇਓ ਨਾ ਅਸ ਕਬ ਪਿਖੈ,
ਇਹ ਪਾਣੀ ਨੀ ਤੱਤਾ ਹੋਇਆ, ਇਹ ਹਾਲੇ ਵੀ ਏਦਾਂ ਹੀ ਠੰਡਾ ਠਾਰ ਸ਼ੀਤਲ ਹੈ ਜਿਵੇਂ ਬਰਫ਼ ਦੇ ਵਿੱਚੋਂ ਕੋਈ ਹਿਮਾਲਿਆ ਚੋਂ ਲੈ ਕੇ ਆਇਆ ਹੋਵੇ।
ਹਮ ਤੁਮ ਹੈ ਮਿਹਨਤੀ ਲੋਗ,
ਪਿਤਾ ਜੀ ਅਸੀਂ ਤੁਸੀਂ ਲੋਕ ਜਿਹੜੇ ਆ ਮਿਹਨਤੀ ਲੋਕ ਆ, ਆਪਾਂ ਮਿਹਨਤਾਂ ਮਸ਼ਕਤਾਂ ਘਾਲਣ ਵਾਲੇ ਲੋਕ ਹਾਂ।
ਸ਼ੁਭ ਅਸ ਵਸਤੂ ਕੇ ਨਹਿ ਜੋਗ,
ਮੈਨੂੰ ਇਹ ਜਲ ਕੋਈ ਸਧਾਰਨ ਜਲ ਪਿਆ ਨਹੀਂ ਜਾਪਦਾ, ਬੜੀ ਕੀਮਤੀ ਚੀਜ਼ ਹੈ ਤੇ ਸਾਡੇ ਯੋਗ ਨਹੀਂ ਹੈ, ਅਸੀਂ ਇਹਦੇ ਯੋਗ ਨਹੀਂ ਵੀ ਇੰਨਾ ਠੰਡਾ ਠਾਰ ਸ਼ੀਤਲ ਜਲ ਅਸੀਂ ਛਕੀਏ। ਮਹਾਰਾਜ ਪਿਤਾ ਜੀ ਅਸੀਂ ਮਿਹਨਤੀ ਲੋਕ ਹਾਂ, ਅਸੀਂ ਤਾਂ ਜਿਹੋ ਜਿਹੀ ਕੋਈ ਚੀਜ਼ ਮਿਲ ਜੇ ਛਕ ਲੈਂਦੇ, ਪਰ ਆਹ ਜਲ ਜਿੰਨਾ ਠਰਿਆ ਹੋਇਆ ਸ਼ੀਤਲ ਹੈ, ਮਾਨੋ ਜਿਵੇਂ ਸ਼ੋਰੇ ਚੋਂ ਕੱਢਿਆ ਹੋਇਆ, ਇਹ ਸਾਡੇ ਪੀਣ ਯੋਗ ਨਹੀਂ।
ਸਤਿਗੁਰ ਕੀ ਲਾਇਕ ਜਲ ਭਇਓ,
ਇਹੋ ਜਿਹਾ ਜਲ ਤਾਂ ਮੇਰੇ ਸਤਿਗੁਰੂ ਜੀ ਛਕਦੇ ਆ, ਗੁਰੂ ਹਰਗੋਬਿੰਦ ਸਾਹਿਬ, ਇਹ ਉਹਨਾਂ ਦੇ ਲਾਇਕ ਹੈ। ਵੇਖੋ ਸਿੱਖ ਨੂੰ ਕੋਈ ਚੰਗੀ ਸ਼ੈ ਦਿਸੇ ਨਾ, ਉਹਦੇ ਮਨ ਚ ਇੱਛਾ ਨਹੀਂ ਹੁੰਦੀ ਵੀ ਮੇਰੀ ਹੋਵੇ, ਉਹਦੇ ਅੰਦਰ ਇਹ ਤਾਂਘ ਹੁੰਦੀ ਆ ਵੀ ਮੇਰੇ ਸਤਿਗੁਰਾਂ ਦੀ ਹੋਵੇ, ਮੈਂ ਉਹਨਾਂ ਨੂੰ ਭੇਟ ਕਰਾਂ, ਇਹ ਭਾਵਨਾ ਗੁਰਸਿੱਖਾਂ ਦੀ। ਕਹਿਣ ਲੱਗੇ ਪਿਤਾ ਜੀ ਇਹ ਜਲ ਆਪਣੇ ਯੋਗ ਨਹੀਂ, ਜਿਹੋ ਜਿਹਾ ਇਹ ਜਲ ਮੈਨੂੰ ਦਿਸ ਰਿਹਾ ਠੰਡਾ ਸ਼ੀਤਲ ਨਿਰਮਲ, ਇਹ ਜਲ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਛਕਣ ਯੋਗ ਹੈ।
ਅਪਰਯੋ ਚਿਤ ਮੈਂ ਨਹਿ ਲਖ ਲਯੋ,
ਗੁਰੂ ਪਾਤਸ਼ਾਹ ਤੋਂ ਬਿਨਾ ਇਹ ਜਲ ਕਿਸੇ ਹੋਰ ਦੇ ਉਚਿਤ ਨਹੀਂ ਹੋ ਸਕਦਾ, ਮੈਂ ਇਹ ਜਾਣਦਾ ਹਾਂ।
ਅਤੇ ਉੱਤਮ ਜੋ ਸਭ ਜਗ ਨਾਇਕ,
ਸਤਿਗੁਰੂ ਜੀ ਸਾਰੇ ਜਗਤ ਦੇ ਨਾਇਕ ਅਤੀ ਉੱਤਮ ਗੁਰਦੇਵ ਨੇ।
ਉੱਤਮ ਵਸਤ ਸਕਲ ਤਿਨ ਲਾਇਕ,
ਪੂਰੇ ਵਿਸ਼ਵ ਭਰ ਵਿੱਚ ਜਿੰਨੀਆਂ ਉੱਤਮ ਵਸਤੂਆਂ ਨੇ ਉਹ ਸਭ ਉਹਨਾਂ ਦੇ ਲਾਇਕ ਨੇ, ਸਤਿਗੁਰੂ ਉੱਤਮ ਪੁਰਖ ਨੇ, ਔਰ ਜਿੰਨੀਆਂ ਉੱਤਮ ਵਸਤੂਆਂ ਨੇ ਉਹ ਸਭ ਉਹਨਾਂ ਦੇ ਲਾਇਕ ਨੇ, ਉਹਨਾਂ ਦੇ ਯੋਗ ਨੇ।
ਸੁਮਤਵੰਤ ਜੇ ਨਰ ਲਖ ਲੇਤ,
ਜਿਹੜੇ ਸੁਮਤਵੰਤ ਪੁਰਸ਼ ਨੇ ਉਹ ਇਹ ਗੱਲ ਜਾਣਦੇ ਨੇ।
ਉੱਤਮ ਵਸਤ ਗੁਰਨ ਹਿਤ ਦੇਤ,
ਜਿਹੜੇ ਸੁਮਤਵਾਨ ਪੁਰਸ਼ ਹੁੰਦੇ ਆ ਨਾ ਪਿਤਾ ਜੀ, ਜੇ ਉਹਨਾਂ ਨੂੰ ਕੋਈ ਉੱਤਮ ਵਸਤੂ ਦਿਸੇ ਉਹ ਆਪਣੇ ਗੁਰੂ ਨੂੰ ਭੇਟਾ ਕਰਦੇ ਹੈ, ਆਪਣੇ ਸਤਿਗੁਰਾਂ ਅੱਗੇ ਅਰਪਣ ਕਰਦੇ ਹਨ।
ਆਪਣੇ ਉਚਿਤ ਜਾਨ ਹਰ ਖਾਵੇ,
ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਵਸਤੂ ਵੇਖਦੇ ਆ ਨਾ ਵੀ ਮੇਰੇ ਸਿੱਖ ਨੇ ਮੇਰੇ ਯੋਗ ਸਮਝ ਕੇ ਮੈਨੂੰ ਇਹ ਭੇਟ ਕੀਤੀ ਹੈ, ਤਾਂ ਵੇਖ ਕੇ ਸਤਿਗੁਰੂ ਬਹੁਤ ਪ੍ਰਸੰਨ ਹੁੰਦੇ ਆ, ਤੇ ਜਿਹੜੀ ਗੁਰੂ ਸਾਹਿਬ ਦੀ ਉਹ ਪ੍ਰਸੰਨਤਾ ਮਿਲਦੀ ਆ ਨਾ ਸਿੱਖ ਨੂੰ ਪਿਤਾ ਜੀ, ਉਸ ਪ੍ਰਸੰਨਤਾ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਵੱਡੇ ਤਪੱਸਵੀ ਸੈਂਕੜੇ ਸਾਲਾਂ ਤੱਕ ਤਪ ਕਰਦੇ ਆ ਫਿਰ ਵੀ ਨਹੀਂ ਪ੍ਰਾਪਤ ਹੁੰਦੀ। ਉਹ ਪ੍ਰਸੰਨਤਾ ਜੋ ਗੁਰਦੇਵ ਦੀ ਪ੍ਰਾਪਤ ਹੁੰਦੀ ਹੈ ਜੀ।
ਜਗ ਸਾਗਰ ਦੇ ਹੱਥ ਧਰਾਵੇ,
ਇੰਨੇ ਪ੍ਰਸੰਨ ਹੁੰਦੇ ਹੈ ਕਿ ਆਪਣੇ ਸਿੱਖ ਨੂੰ ਹੱਥ ਦੇ ਕੇ ਇਸ ਭਵ ਸਾਗਰ ਤੋਂ ਜਗਤ ਤੋਂ ਪਾਰ ਉਤਾਰ ਦਿੰਦੇ ਹੈ। ਇੰਨੀ ਪ੍ਰਸੰਨਤਾ ਕਰਦੇ ਨੇ ਸਤਿਗੁਰੂ।
ਸੁਣ ਸਾਧੂ ਨਿਜ ਨੰਦਨ ਬੈਨ,
ਭਾਈ ਸਾਧੂ ਨੇ ਜਦੋਂ ਆਪਣੇ ਪੁੱਤਰ ਦੇ ਇਹ ਬੈਨ ਇਹ ਬਚਨ ਸੁਣੇ,
ਕਰਤ ਧਿਆਨ ਗੁਰ ਮੁੰਦਤ ਨੈਣ,
ਗੁਰੂ ਸਾਹਿਬ ਦਾ ਧਿਆਨ ਧਾਰ ਕੇ ਭਾਈ ਸਾਧੂ ਜੀ ਨੇ ਨੇਤਰ ਮੁੰਦ ਲਏ। ਇਹ ਨਹੀਂ ਕਿ ਪੁੱਤਰ ਨੂੰ ਕਿਹਾ ਬੇਟਾ ਕਿਹੋ ਜਿਹੀਆਂ ਗੱਲਾਂ ਕਰਦਾ ਕੀ ਕਹਿਣਾ, ਇੱਕ ਨੇ ਕਿਹਾ ਤੇ ਦੂਜੇ ਨੇ ਸੱਤ ਬਚਨ ਕਹਿ ਕੇ ਮੰਨ ਲਿਆ। ਪਿਤਾ ਨੇ ਨੇਤਰ ਮੁੰਦ ਲਏ, ਗੁਰੂ ਸਾਹਿਬ ਦਾ ਧਿਆਨ ਧਾਰਿਆ,
ਪੋਨੀ ਉੱਠ ਲੱਗੇ ਕਾਟ ਬੇ ਲੱਕੜੀ,
ਧਿਆਨ ਧਾਰਿਆ, ਮਹਾਰਾਜ ਜੇ ਤੁਹਾਨੂੰ ਇਹ ਵਸਤੂ ਸਾਡੇ ਪ੍ਰੇਮ ਸਹਿਤ ਪਿਆਰੀ ਲੱਗੇ ਆਪ ਜੀ ਨੂੰ ਸਵੀਕਾਰ ਕਰ ਲਿਓ। ਇਹ ਕਹਿ ਕੇ ਭਾਈ ਸਾਧੂ ਕਹਿੰਦੇ ਚੱਲ ਪੁੱਤਰ ਆਪਾਂ ਕੰਮ ਕਰੀਏ। ਫਿਰ ਪਾਣੀ ਨਹੀਂ ਪੀਤਾ, ਉੱਥੇ ਹੀ ਟੰਗ ਦਿੱਤਾ। ਦੋਵੇਂ ਪਿਓ ਪੁੱਤਰ ਲੱਕੜਾਂ ਕੱਟਣ ਲੱਗ ਪਏ।
ਪ੍ਰਥਮ ਨਾ ਪੀਵੈ ਟੇਕ ਸੋ ਪਕੜੀ,
ਮਨ ਚੇ ਟੇਕ ਪਕੜ ਲਈ ਵੀ ਪਹਿਲਾਂ ਨਹੀਂ ਛਕਣਾ, ਪਹਿਲਾਂ ਇਹਦੇ ਚੋ ਸਤਿਗੁਰੂ ਜੀ ਛਕ ਲੈਣ, ਬਾਅਦ ਵਿਚ ਜਿਹੜਾ ਬਚੇਗਾ ਉਹ ਛਕਾਂਗੇ।
ਘੜੀ ਬਿਤਾਏ ਤ੍ਰਿਖਾ ਤੁਰ ਹੋਏ,
ਘੜੀ ਡੇਢ ਘੜੀ ਹੋਰ ਬੀਤ ਗਈ। ਗਰਮੀ ਬਹੁਤ ਚੱਲਦੀ, ਕੰਮ ਕਰਦਾ ਹੋਵੇ ਬੰਦਾ, ਉਹ ਪਸੀਨਾ ਸਰੀਰ ਚੋ ਚੋਰਿਆ ਹੋਵੇ ਤੋ ਸੁਭਾਵਿਕ ਸੀ, ਮੁੜ ਮੁੜ ਕੇ ਪਾਣੀ ਦੀ ਪਿਆਸ ਲੱਗਦੀ ਹੈ। ਕਹਿੰਦੇ ਜਦੋਂ ਡੇਢ ਦੋ ਘੜੀਆਂ ਬੀਤ ਗਈਆਂ ਫਿਰ ਕੰਮ ਕਰਦਿਆਂ ਪਿਆਸ ਬਹੁਤ ਲੱਗੀ।
ਪੁਨ ਹੱਠ ਤਹਿ ਆਏ ਮਿਲ ਦੋਏ,
ਪਿਆਸ ਕਰਕੇ ਦੋਵੇਂ ਫਿਰ ਵਾਪਸ ਆਏ ਪਾਣੀ ਦੇ ਕੋਲ।
ਜਬ ਸਾਧੂ ਨੇ ਹੱਥ ਲਗਾਇਓ,
ਜਦੋਂ ਹੁਣ ਭਾਈ ਸਾਧੂ ਨੇ ਕੁੰਨੇ ਨੂੰ ਹੱਥ ਲਾਇਆ,
ਜਲ ਕੂਨਾ ਅਤ ਸ਼ੈ ਸਿਤ ਲਾਇਓ,
ਕਹਿੰਦੇ ਪਾਣੀ ਦਾ ਉਹ ਕੁੰਨਾ ਬੜਾ ਠੰਡਾ ਬੜਾ ਸ਼ੀਤਲ ਵੇਖਿਆ।
ਚਹਿਤ ਹੂ ਤੋ ਪ੍ਰਿਯ ਪੁੱਤਰ ਪਿਆਵਨ,
ਭਾਈ ਸਾਧੂ ਨੇ ਆਖਿਆ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਪੀਂਦਾ, ਪਿਓ ਦਾ ਪੁੱਤ ਨਾਲ ਤਾਂ ਪਿਆਰ ਹੁੰਦਾ ਨਾ, ਆਖਿਆ ਵੀ ਪੁੱਤ ਨੂੰ ਛਕਾ ਦਿੰਦਾ, ਬੱਚਾ ਹਾਲੇ ਅਲੂਆਂ ਆ ਇਹਨੂੰ ਗਰਮੀ ਜ਼ਿਆਦਾ ਲੱਗਦੀ ਹੋਣੀ ਹੈ। ਪਿਓ ਦੇ ਮਨ ਚ ਖਿਆਲ ਆ ਗਿਆ ਕਿ ਮੈਂ ਆਪਣੇ ਪੁੱਤਰ ਨੂੰ ਪਿਆ ਦਿਆਂ।
ਤਪਤ ਤ੍ਰਿਖਾ ਤੁਰ ਹੇਤ ਹਟਾਵਨ,
ਇਹ ਪੁੱਤਰ ਨੂੰ ਗਰਮੀ ਲੱਗਦੀ ਹੈ, ਪਿਆਸ ਲੱਗੀ ਬੜੀ ਡਾਢੀ, ਇਹਦੀ ਇਹ ਪਿਆਸ ਦੂਰ ਹੋ ਜਾਏਗੀ।
ਲੱਖ ਜਲ ਸੀਤਲ ਹਿਰਦੈ ਵਿਚਾਰਾ,
ਠੰਡਾ ਜਲ ਵੇਖ ਕੇ ਮਨ ਚ ਵਿਚਾਰ ਕੀਤੀ।
ਸੁਮਤ ਵੰਤ ਸੁਤ ਸਾਚ ਉਚਾਰਾ,
ਫਿਰ ਸੋਚਦੇ ਵੀ ਮੇਰਾ ਪੁੱਤਰ ਬੜਾ ਸਿਆਣਾ ਬੜਾ ਸੁਮਤਵਾਨ ਹੈ, ਇਹਨੇ ਗੱਲ ਸੱਚੀ ਕਹੀ ਸੀ ਵੀ ਵਾਕਈ ਇਹ ਪਾਣੀ ਇੰਨਾ ਠੰਡਾ ਤੇ ਸ਼ੀਤਲ ਹੈ, ਇੰਨੀ ਗਰਮੀ ਚ ਹੋ ਨਹੀਂ ਸਕਦਾ, ਇਹ ਗੁਰੂ ਸਾਹਿਬ ਦੀ ਕੋਈ ਕਲਾ ਵਰਤੀ ਹੈ, ਮਹਾਰਾਜ ਜੀ ਨੇ ਆਪਣੇ ਛਕਣ ਲਈ ਆਪ ਹੀ ਇਹ ਜਲ ਮਾਨੋ ਤਿਆਰ ਕੀਤਾ।
ਗੁਰ ਲਾਇਕ ਇਹ ਨਿਸ਼ਚੈ ਅਹਾ,
ਨਿਸ਼ਚੈ ਹੀ ਇਹ ਜਲ ਗੁਰੂ ਸਾਹਿਬ ਜੀ ਦੇ ਲਾਇਕ ਹੈ।
ਤਉ ਆਨ ਕਰ ਪੀ ਵਹ ਕਹਾ,
ਪਰ ਸੋਚਦੇ ਹੈ ਵੀ ਇੰਨੀ ਗਰਮੀ ਚ ਕਿੱਥੇ ਆ ਕੇ ਪੀਣਗੇ ਸਤਿਗੁਰੂ ਜਲ। ਡਰੋਲੀ ਪਿੰਡ 30 ਕੋਹ ਦਾ ਫਾਸਲਾ, 30 ਕੋਹ ਦੂਰ, ਇੱਥੇ ਜੰਗਲ ਚ ਕਿਵੇਂ ਆ ਕੇ ਪੀਣਗੇ। ਹਾਂਜੀ,
ਜਲ ਕੋ ਤਜ ਬੈਠਿਓ ਸੁਤ ਪਾਸ,
ਫਿਰ ਸੋਚਦੇ ਕਿ ਜੇ ਪੁੱਤਰ ਨੇ ਕਿਹਾ ਤੇ ਮੈਨੂੰ ਮੰਨਣੀ ਚਾਹੀਦੀ ਹੈ, ਉੱਥੇ ਜਲ ਛੱਡ ਕੇ ਫਿਰ ਪੁੱਤਰ ਦੇ ਕੋਲ ਆ ਕੇ ਬਹਿ ਗਏ।
ਲਾਗੀ ਬਹੁ ਦੋਨੋਂ ਕੋ ਪਿਆਸ,
ਦੋਨਾਂ ਨੂੰ ਬੜੀ ਪਿਆਸ ਲੱਗੀ।
ਸ਼ੁਸ਼ਕ ਕੰਠ ਮੁਖ ਓਸ਼ਟ ਭਏ,
ਗਲਾ ਸੁੱਕਣ ਲੱਗਾ, ਬੁੱਲ ਸੁੱਕ ਗਏ, ਬੁੱਲਾਂ ਦੇ ਉੱਪਰਲੇ ਪਾਸੇ ਜਿਹੜੀ ਸਿੱਕਰੀ ਜਿਵੇਂ ਜੰਮ ਜਾਂਦੀ ਹੈ ਉਹ ਜੰਮ ਗਈ।
ਰਸਨਾ ਚਲਤ ਨਾ ਬਹੁ ਮੁਰਝਾਏ,
ਰਸਨਾ ਸੁੱਕ ਗਈ, ਉਹ ਚੱਲੇ ਨਾ, ਮੂੰਹ ਮੁਰਝਾ ਗਏ ਪਾਣੀ ਤੋਂ ਬਿਨਾਂ।
ਸਨੇ ਸਨੇ ਤਬ ਨੀਠ ਹੈ ਨੀਠ,
ਸਹਿਜੇ ਸਹਿਜੇ ਹੌਲੇ ਹੌਲੇ ਕਰਕੇ,
ਬੋਲ ਹੈ ਦਿਸ਼ਟ ਚਲਾਵਹਿ ਡੀਠ,
ਬੋਲਦੇ ਆ ਗੱਲ ਤਾਂ ਕਰਦੇ ਪਰ ਬੋਲ ਨਹੀਂ ਹੁੰਦਾ, ਗਲਾ ਸੁੱਕ ਗਿਆ ਮੂੰਹ ਸੁੱਕ ਗਿਆ।
ਸਤਿਗੁਰ ਡਰ ਡਰੋਲੀ ਡੇਰਾ,
ਕਹਿਣ ਲੱਗੇ ਭਾਈ ਸਾਧੂ ਜੀ ਕਿ ਸਤਿਗੁਰੂ ਜੀ ਨੇ ਇਸ ਵੇਲੇ ਡਰੋਲੀ ਨਗਰ ਚ ਆਪਣਾ ਡੇਰਾ ਕੀਤਾ ਹੋਇਆ।
ਤੀਸ ਕੋਸ ਕੋ ਪੰਥ ਕਨੇਰਾ,
ਰੂਪ ਚੰਦ ਇਥੋਂ 30 ਕੋਹ ਦਾ ਪੰਧ ਹੈ, 30 ਕੋਹ ਥੋੜਾ ਪੈਂਡਾ ਨਹੀਂ, ਕਹਿੰਦੇ 30 ਕੋਹ ਦਾ ਪੰਧ ਹੈ ਇਥੋਂ
ਪਰ ਹੈ ਸਮੇ ਇਸ ਕਰਾਮ ਬਿਸਾਲਾ
ਵੇਖ ਪੁੱਤਰ ਕਿਵੇਂ ਗਰਮੀ ਪੈਂਦੀ ਆ ਲੂ ਚੱਲ ਰਹੀ ਹੈ
ਕਿਵੇਂ ਅਬ ਐ ਹੈ ਗੁਰੂ ਕਿਰਪਾਲਾ
ਭਲਾ ਕਿਵੇਂ ਆਉਣਗੇ ਸਤਿਗੁਰੂ ਜੀ ਇੰਨੀ ਗਰਮੀ ਵਿਚ
ਅਬ ਰੂਪੇ ਪਿਤ ਕੋ ਸਮਝਾਯੋ
ਭਾਈ ਰੂਪ ਚੰਦ ਜੀ ਦਾ ਨਿਸ਼ਚਾ ਬੜਾ ਪੱਕਾ ਪਿਤਾ ਨੂੰ ਕਹਿਣ ਲੱਗੇ
ਇਮ ਸੰਸਾ ਨਾ ਕਰਨ ਬਣ ਆਇਓ
ਪਿਤਾ ਜੀ ਇਹ ਸੰਸਾ ਨਹੀਂ ਕਰੀਦਾ ਸਮਰੱਥ ਗੁਰੂ ਤੇ ਨਹੀਂ ਸੰਸਾ ਕਰੀਦਾ ਵੀ ਇਹ ਕਿਵੇਂ ਆਉਣਗੇ ਸਾਡੇ ਵਰਗੇ ਅਲਪੱਗ ਜੀਵ ਹੋਣ ਸਾਨੂੰ ਤਾਂ ਇੱਕ ਕੋਹ ਚੱਲਣਾ ਵੀ ਔਖਾ ਹੋਵੇ ਇਹ ਤਾਂ 30 ਕੋਹ ਦਾ ਪਿੰਡਾ ਹੈ ਸਮਰੱਥ ਗੁਰੂ ਵਾਸਤੇ ਤਾਂ 30 ਲੱਖ ਕੋਹ ਵੀ ਚੱਲ ਕੇ ਆਉਣਾ ਔਖਾ ਨਹੀਂ ਹੈ ਇਹ ਤਾਂ 30 ਕੋਹ ਹੈ ਜੇ 30 ਲੱਖ ਕੋਹ ਵੀ ਚੱਲ ਕੇ ਆਉਣਾ ਪਏ ਉਹਨਾਂ ਨੂੰ ਕਿਹੜਾ ਔਖਾ ਸਮਰੱਥ ਤੇ ਏਦਾਂ ਕਿੰਤੂ ਨਹੀਂ ਕਰੀਦਾ ਜੀ
ਸਰਬ ਸ਼ਕਤ ਮਾਲਕ ਗੁਰ ਪੂਰਾ
ਉਹ ਸਰਬ ਸ਼ਕਤੀਆਂ ਦੇ ਸਹਿਤ ਸੰਪੰਨ ਨੇ ਸਰਬ ਕਲਾ ਸਮਰੱਥ ਗੁਰੂ ਨੇ ਸਮਰੱਥ ਵਾਸਤੇ ਕੁਝ ਵੀ ਅਸੰਭਵ ਨਹੀਂ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਸਮਰੱਥ ਵਾਸਤੇ ਕੀ ਔਖਾ ਉਹ ਜੋ ਚਾਹੇ ਮਰਜ਼ੀ ਕਰ ਸਕਦੇ ਹੈ ਸਰਬ ਸ਼ਕਤੀ ਕਲਾ ਸਮਰੱਥ ਨੇ ਜਲ ਤੋਂ ਥਲ ਬਣਾ ਸਕਦੇ ਆ ਥਲ ਤੋਂ ਧਰਤੀ ਬਣਾ ਸਕਦੇ ਆ ਆਕਾਸ਼ ਕਰ ਸਕਦੇ ਆ ਕੁਝ ਕਰ ਦੇਣੋ ਨੀਕੀ ਕੀਰੀ ਮਹਿ ਕਲ ਰੱਖ ਭਸਮ ਕਰ ਲਸ਼ਕਰ ਕੋਟ ਲੱਖ ਜਿਸ ਕਾ ਸਾਸ ਨ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਬ ਬਿਰਥੇ ਜਾਤ ਸਤਿਗੁਰੂ ਜੀ ਵਾਸਤੇ ਨਹੀਂ ਔਖਾ ਨਿੱਕੀ ਜੀ ਕੀੜੀ ਚ ਇੰਨੀ ਸ਼ਕਤੀ ਪੈਦਾ ਕਰ ਸਕਦੇ ਹੈ ਕਿ ਉਹ ਕੀੜੀ ਕਰੋੜਾਂ ਦੇ ਲਸ਼ਕਰਾਂ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ ਸਮਰੱਥ ਵਾਸਤੇ ਕੀ ਔਖਾ ਹੈ ਸਮਰੱਥ ਚਾਹੇ ਮਸਕੰ ਭਗਨੰਤ ਸੈਲੰ ਕਰਦਬੰ ਤਰੰਤ ਪਪੀਲ ਕਹ ਜੇ ਉਹ ਮੱਛਰ ਚ ਸ਼ਕਤੀ ਪੈਦਾ ਕਰ ਦੇ ਇੰਨਾ ਤਾਕਤਵਰ ਬਣਾ ਸਕਦਾ ਮੱਛਰ ਨੂੰ ਕਿ ਉਹ ਮੱਛਰ ਪਹਾੜ ਨੂੰ ਟੱਕਰ ਮਾਰ ਕੇ ਪਹਾੜ ਨੂੰ ਚਕਨਾ ਚੂਰ ਕਰ ਸਕਦਾ ਸਮਰੱਥ ਚਾਹੇ ਤੇ ਕੀੜੀ ਨੂੰ ਇੰਨੀ ਤਾਕਤ ਦੇ ਸਕਦਾ ਕਿ ਚਿੱਕੜ ਨੂੰ ਤਰ ਕੇ ਪਾਰ ਲੰਘ ਸਕਦੀ ਹੈ ਕਰਦਮੰਗ ਤਰੰਤ ਪਪੀਲਕਾ ਪਪੀਲਕਾ ਕਹਿੰਦੇ ਕੀੜੀ ਨੂੰ ਚਿੱਕੜ ਤੋਂ ਕੀੜੀ ਤਰ ਨਹੀਂ ਸਕਦੀ ਵਿੱਚੇ ਮਰ ਜਾਂਦੀ ਹੈ ਖੁੱਭ ਕੇ ਪਰ ਜੇ ਉਹ ਚਾਹੇ ਤੇ ਕੀੜੀ ਨੂੰ ਇੰਨੀ ਤਾਕਤ ਦੇ ਸਕਦਾ ਵੀ ਉਹ ਚਿੱਕੜ ਤੋਂ ਤਰ ਕੇ ਪਾਰ ਨਿਕਲ ਜਾਏ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਾਗਨੰ ਲਗੰਤ ਪਿੰਗੰ ਪਿੰਗਲਿਆਂ ਨੂੰ ਤਾਕਤ ਬਖਸ਼ ਦੇਣ ਤੇ ਉਹ ਸਮੁੰਦਰ ਤੋਂ ਵੀ ਪਾਰ ਲੰਘ ਕੇ ਜਾ ਸਕਦਾ ਹੈ ਤੋ ਇਸ ਕਰਕੇ ਪਿਤਾ ਜੀ ਸਰਬ ਸ਼ਕਤ ਮਾਲਕ ਗੁਰ ਪੂਰਾ ਸਾਡੇ ਪੂਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਰਬ ਸ਼ਕਤੀਆਂ ਦੇ ਸਹਿਤ ਸੰਪੂਰਨ ਹਨ
ਜੈ ਸਿਮਰੈ ਸਭ ਥਾਨ ਹਜ਼ੂਰਾ
ਉਹਨਾਂ ਨੂੰ ਜਿੱਥੇ ਸਿਮਰੀਏ ਉੱਥੇ ਹੀ ਹਾਜ਼ਰ ਨੇ ਉਹ ਜਿੱਥੇ ਵੀ ਅਰਾਧ ਲਈਏ ਜਿੱਥੇ ਵੀ ਮਹਾਰਾਜ ਜੀ ਦਾ ਚਿੰਤਨ ਕਰ ਲਈਏ ਸਤਿਗੁਰੂ ਜੀ ਉੱਥੇ ਹੀ ਹਾਜ਼ਰਾਂ ਹਜ਼ੂਰ ਹਨ
ਹਮਰੋ ਪ੍ਰੇਮ ਪਰਣ ਨਿਰਬਾਹ ਹੈ
ਸਾਡਾ ਜਿਹੜਾ ਪ੍ਰੇਮ ਹੈ ਸਾਡੇ ਹਿਰਦੇ ਦਾ ਜਿਹੜਾ ਪ੍ਰਣ ਹੈ ਉਹ ਸਤਿਗੁਰੂ ਨਿਭਾਉਣਗੇ ਪਿਤਾ ਜੀ ਜੇ ਪ੍ਰਣ ਹੁਣ ਕਰ ਲਿਆ ਨਾ ਤੇ ਇਹ ਪ੍ਰਣ ਹੁਣ ਗੁਰੂ ਨੇ ਪੂਰਾ ਕਰਨਾ ਆਪਣਾ ਧਰਮ ਹੈ ਉਹਨਾਂ ਤੇ ਭਰੋਸਾ ਰੱਖਣਾ ਉਹਨਾਂ ਤੇ ਨਿਸ਼ਚਾ ਰੱਖਣਾ ਸਾਡਾ ਧਰਮ ਨਹੀਂ ਹੁਣ ਕਿੰਤੂ ਕਰਨਾ ਅਸੀਂ ਪ੍ਰਣ ਕਰ ਲਿਆ ਵੀ ਗੁਰੂ ਸਾਹਿਬ ਇਹ ਜਲ ਛਕਣਗੇ ਹੁਣ ਇਹ ਪ੍ਰਣ ਨੂੰ ਪੂਰਾ ਕਰਨਾ ਗੁਰੂ ਦਾ ਕਰਤੱਵ ਹੈ ਗੁਰੂ ਦਾ ਧਰਮ ਹੈ ਸਾਡਾ ਧਰਮ ਹੈ ਉਹਨਾਂ ਤੇ ਨਿਸ਼ਚਾ ਰੱਖਣਾ ਸ਼ਰਧਾ ਰੱਖਣੀ ਭਰੋਸਾ ਰੱਖਣਾ
ਪਾਨ ਹਰ ਹੈ ਲਾਇਕ ਨਿਜ ਚਾਹੈ
ਹਾਂਜੀ
ਪਾਨ ਹਰ ਹੈ ਲਾਇਕ ਨਿਜ ਚਾਹੈ
ਜੇ ਉਹ ਚਾਹੁਣਗੇ ਨਾ ਵੀ ਇਹ ਉਹਨਾਂ ਦੇ ਲਾਇਕ ਹੈ ਤੇ ਉਹ ਆ ਕੇ ਜਰੂਰ ਇਸ ਜਲ ਨੂੰ ਪਾਨ ਕਰਨਗੇ ਛਕਣਗੇ
ਇਮ ਕਹਿ ਗਏ ਕਾਰ ਕੋ ਕਰਬੇ
ਇਹ ਤਾਂ ਕਹਿ ਕੇ ਕੰਮ ਤਾਂ ਨਹੀਂ ਸੀ ਹੋ ਰਿਹਾ ਸਰੀਰ ਤੋਂ पर फिर भी थोड़ा बोता लग गए करन वास्ते।
करी न गई हटे पुन परबे,
करन लगे पर शरीर साथ ना देवे, प्यास नल मुंह सुके फिर हट के आ गए।
भए त्रिखा तुर लकड़ी काटी,
लकड़ियां कटदिया कटदिया बहुत प्यासे हुए।
सूके ओठ लाग पुन लाटी,
कहंदे बुल सुक गए, बुल्ला ते लाट जम गई, यानी कि बिलकुल मुंह सुक के खुशक हो गया।
अत शीतल जल उत्तम जान,
अति शीतल उत्तम जल जान के
चहत करायो श्री गुर पान।
मन ते भावना भी गुरु साहब छकन, बस एना ही है भी जल शीतल है। जो ओदा कोई दृष्टि नाल वेखे भी किड्डी कि गल है, ठंडा पानी है ना, वेखण नूं कु कहे भी पानी है ठंडा, पर जे भावना दी खेड वेखीए ते एक सिख वास्ते ओ बहुत कुछ है कि इन्ना शीतल जल, ए ठंडा जल गुरु साहब दे छकण योग है। ओ छकण ओ इहनू अंगीकार करन, ए भावना जाग पी, प्रेम जाग पिया हिरदे च। इस भावना दे नाल हुण दोवें प्यो पुत्र बैठे ने।
खिन्न बदन मन उमग बडेरी,
चेहरे खिन्न हो गए। खिन्न दा मतलब हुंदा भी लथ गए चेहरे प्यास दे नाल, पर मन दे विच प्रीत बहुत है, प्रेम बहुत है।
पिता पुत्र व्याकुल तिस बेरी,
प्यो पुत्र पानी तो बिना व्याकुल जरूर ने, बेबल जरूर ने, पर उधरों हिरदे दी प्रीत बहुत गहरी गूढ़ी है के सतगुरु जी आउणगे आउणगे। हां जी,
श्री हर गोबिंद मंदिर अंदर,
ए ते सी इधर दी खेड। उथे अजकल गुरुद्वारा साहब है जंडसर साहब, वो जंड भी मौजूद है। कुछ साल होए दर्शन करके आए सा, जिस जंड दे नाल भाई रूप चंद जी होना ने वो जल दा कुन्ना बन्निया सी। कुछ कुछ थावां रह गईयां ने ऐसियां जिथे कोई पुराने दरखत कोई पुरानियां निशानियां वो रह गईयां ने, परमेशर वल्लों ही रह गईयां ने। नहीं तां साडे वाले लाणे ने तां यतन ही कीता सी भी छड्डणी नहीं कोई निशानी जिहड़ी कोई गुरु साहब दे समें दी पुराणी होवे, भी इह क्यों रह जे, इह खत्म कर दिओ। बड़ियां निशानियां खत्म होईयां गुरु घरां विच। चलो कुछ कुछ वह परमेशर की खेड कोई वरती, इन्हां वल्लों नहीं कोई यतन सी भी रख लईए, किते किते रह गई वह हुण भी ने। हुण चलो जागृति आ गई, महाराज जी की कृपा हो गई, सिखां नूं पता लग गया भी यह पुराणियां धरोहरां ने साडियां, पुराणियां निशानियां ने, यह सांभणियां चाहीदियां। वह जंडसर साहब उत्थे स्थान, भाई रूप चंद जी और भाई साधु जी प्यो पुत्र दोवें इत्थे बैठे है। उधर गुरु हरगोबिंद साहब जी डरोली नगर भाई साईं दास दे घर उतरे हुए ने। हां जी,
थिरे प्रियंक पीठ मृद सुंदर,
महाराज जी पलंगे ते लेटे हुए ते बड़ा कोमल जा बिछाउणा पलंगे दा, बड़ा नरम जा बिछाउणा जेदे ते सतगुरु जी बैठे बिराजे ने।
खस टाटी कीने छिरकाव,
खस दियां टाटियां ओ चारे पासे लाईया हुई, उना ते भाई साई दास ने ना पानी दा छिड़काव उना वेलियां च, जिवें अजकल कूलरां च लाईया हुंदियां ठंडा करन वास्ते हवा नूं, उदों आले दुआले वड्डियां वड्डियां खस दियां टाटियां बना के लटका दिंदे ते उहदे ते पानी पा दिंदे, जदों सुकदियां फिर पानी पा दिंदे, उहदे नाल लग के ठंडी ठंडी हवा बन जाणी। ओह खस दियां टाटियां महाराज जी दे चारे पासे भाई साई दास जी होना ने लाइया ने, ते बड़ी ठंडी ठंडी उत्थे हवा चलदी, जिहड़ी लू भी आउंदी ना पिछों चलदी, इन्हां टाटियां नाल लग के ओह ठंडी हो जांदी है।
जल सींचत शीतल महकाव,
जल दे नाल शीतल कीतियां, ते जल भी कोई सधारण नहीं पाया उन्हां टाटियां ते, उस जल दे विच गुलाब पाया होया, उहदे च चंदन दा रस पाया होया, उहदे च बहुत सारे इत्र फलेल पा के ते सुगंधियां वाला माहौल बनाया होया। हां जी,
अरक गुलाबन कंध उलीचै,
ते गुलाब दा जेड़ा अरक है वह कंधा ते आले दुआले पाया होया, बड़ी सुगंधी आउंदी है।
अतर सुगंधत बस्त्रण बीचै,
ते जेड़ा अतर है शुद्ध ਉਹ ਮਹਾਰਾਜ ਜੀ ਦਾ ਜਿਹੜਾ ਬਿਸਤਰਾ ਉਹਨੂੰ ਅਤਰ ਦੇ ਨਾਲ ਸੁਗੰਧਿਤ ਕੀਤਾ ਹੋਇਆ।
ਰਾਮੋ ਖਰੀ ਬਿਜਨ ਕੋ ਕਰੈ,
ਜਿੱਥੇ ਸਤਿਗੁਰਾਂ ਦਾ ਪਲੰਘ ਹੈ ਉਹਦੇ ਨਾਲ ਥੋੜ੍ਹਾ ਜਿਹਾ ਸੱਜੇ ਖੱਬੇ ਨਾ ਕੋਈ ਚਾਰ ਚਾਰ ਉਂਗਲਾਂ ਚੌੜਾ ਮੋਟਾ ਰੇਤਾ ਪਾ ਕੇ ਉਹ ਰੇਤਾ ਪਾਣੀ ਨਾਲ ਭਿਜੋਇਆ ਹੋਇਆ ਵੀ ਉਹਦੇ ਨਾਲ ਵੀ ਆਲੇ ਦੁਆਲਿਓ ਠੰਡਕ ਬਣੀ ਰਹੇ। ਅਤੇ ਫਿਰ ਭਾਈ ਸਾਈਂ ਦਾਸ ਜੀ ਵੀ ਮਹਾਰਾਜ ਜੀ ਕੋਲ ਹਾਜ਼ਰ ਨੇ ਅਤੇ ਬੀਬੀ ਰਾਮੋ ਨੇ ਹੱਥ 'ਚ ਪੱਖਾ ਫੜਿਆ ਹੋਇਆ ਤੇ ਪਾਤਸ਼ਾਹ ਨੂੰ ਪੱਖਾ ਚੱਲ ਰਹੀ ਹੈ।
ਸਾਈਂ ਦਾਸ ਹੈ ਬਾਤ ਉਚਰੈ,
ਭਾਈ ਸਾਈਂ ਦਾਸ ਜੀ ਬਚਨ ਕਰ ਰਹੇ, ਮਹਾਰਾਜ ਜੀ ਲੇਟੇ ਹੋਏ ਨੇ ਛੇਵੇਂ ਪਾਤਸ਼ਾਹ ਪਲੰਗੇ ਤੇ, ਬੀਬੀ ਰਾਮੋ ਪੱਖਾ ਚੱਲ ਰਹੀ, ਲਾਗੇ ਭਾਈ ਸਾਈਂ ਦਾਸ ਜੀ ਥੱਲੇ ਬੈਠੇ ਤੋਂ ਬਚਨ ਬਿਲਾਸ ਕਰ ਰਹੇ ਨੇ ਮਹਾਰਾਜ ਜੀ ਨਾਲ। ਦੁਪਹਿਰ ਦਾ ਸਮਾਂ, ਵੇਖੋ ਕਿੰਨਾ ਸੋਹਣਾ ਚਿਤਰਨ ਭਾਈ ਸਾਹਿਬ ਜੀ ਨੇ ਬੰਨਿਆ, ਏਦਾਂ ਹੀ ਜਾਪ ਰਿਹਾ ਨਾ ਸੁਣਦਿਆਂ ਵੀ ਜਿਵੇਂ ਕੋਲ ਹੀ ਬੈਠੇ ਵਰਤ ਰਹੇ ਹਾਂ ਸਤਿਗੁਰਾਂ ਦੇ, ਕੋਲ ਹੀ ਬੈਠੇ ਉਹ ਰੇਤ ਵੀ ਪੀ ਦਿਸਦੀ ਹੈ, ਉਹ ਖਸ ਦੀਆਂ ਟਾਟੀਆਂ ਵੀ ਤੇ ਗੁਲਾਬ ਦੀ ਸੁਗੰਧੀ ਵੀ ਜਿਵੇਂ ਏਦਾਂ ਲੱਗਦਾ ਵੀ ਆ ਰਹੀ ਹੈ, ਇੱਧਰ ਫੁਲੇਲ ਵੀ ਨਾਲ ਨਾਲ। ਭਾਈ ਸਾਹਿਬ ਨੇ ਇੰਨੇ ਕਮਾਲ ਦੀ ਇਹ ਕਥਾ ਲਿਖੀ ਹੈ ਨਾ, ਕੋਈ ਸਾਨੀ ਨਹੀਂ। ਧੰਨ ਧੰਨ ਮਹਾਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ। ਹਾਂਜੀ,
ਕਰੀ ਪ੍ਰੇਮ ਨੇ ਖੈਚ ਬਡੇਰੀ,
ਉਧਰ ਭਾਈ ਰੂਪ ਚੰਦ ਤੇ ਭਾਈ ਸਾਧੂ ਦੋਵਾਂ ਪਿਓ ਪੁੱਤਰਾਂ ਨੇ ਖਿੱਚ ਪਾਈ ਆ ਪ੍ਰੇਮ ਦੀ ਪਿਆਸ ਨਾਲ, ਉਹ ਵੀ ਬੇਬਲ ਨੇ। ਇੱਧਰ ਪਾਤਸ਼ਾਹ ਕਿੰਨੇ ਸੁੱਖ ਚ ਬੈਠੇ, ਆਨੰਦ ਚ ਬੈਠੇ, ਪ੍ਰੇਮ ਦੇ ਨਾਲ ਸੇਵਾ ਵੀ ਹੋ ਰਹੀ ਆ, ਠੰਡੀ ਹਵਾ ਚੱਲ ਰਹੀ ਆ, ਨਾਲ ਪੱਖਾ ਚੱਲਿਆ ਜਾ ਰਿਹਾ, ਬਾਹਰ ਲੂ ਚੱਲਦੀ ਹੈ। ਵੇਖੋ ਮੇਰੇ ਪਾਤਸ਼ਾਹ ਆਪਣੇ ਪਿਆਰਿਆਂ ਦੀ ਪੀੜਾ ਹਰਨ ਲਈ ਆਪਣੇ ਸੁੱਖ ਨੂੰ ਕਿਵੇਂ ਤਿਆਗ ਦਿੰਦੇ। ਅੱਖ ਦੇ ਫੋਰ ਚ ਆਪਣੇ ਸੁੱਖ ਦੀ ਨਹੀਂ ਪਰਵਾਹ, ਆਪਣੇ ਸੇਵਕਾਂ ਨੂੰ ਸੁੱਖ ਬਖਸ਼ਦੇ ਹੈ, ਆਪਣਾ ਸਾਰਾ ਪਰਿਵਾਰ ਨਿਛਾਵਰ ਕਰਕੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਚ ਸ਼ਹੀਦ ਹੁੰਦਿਆਂ ਤੱਕ ਕੇ ਸਾਰੇ ਪਰਿਵਾਰ ਨੂੰ ਕੁਰਬਾਨ ਕਰਕੇ ਸ਼ਾਹੀ ਮਹੱਲਾ ਨੂੰ ਛੱਡ ਕੇ ਆਪਣੇ ਸਿੱਖਾਂ ਵਾਸਤੇ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕਰਦੇ, ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰ। ਮਹਾਰਾਜ ਮੇਰਾ ਪਰਿਵਾਰ ਸੁਖੀ ਵਸੇ। ਪੁੱਛਿਆ ਮਹਾਰਾਜ ਤੁਹਾਡਾ ਪਰਿਵਾਰ ਕਿਹੜਾ, ਅਗਲੀ ਪੰਕਤੀ ਚ ਕਹਿੰਦੇ ਮੇਰੇ ਜਿਹੜੇ ਆ ਸੇਵਕ ਸਿੱਖ ਨੇ, ਹੇ ਕਰਤਾਰ ਜੀ ਇਹ ਮੇਰਾ ਪਰਿਵਾਰ ਹੈ, ਇਹ ਸੁਖੀ ਵਸੇ। ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਸੁੱਖਾਂ ਦੀ ਨਹੀਂ ਹੁਣ ਪਰਵਾਹ, ਉਹ ਸਭ ਕੁਝ ਛੱਡ ਕੇ ਆਪਣੇ ਪਿਆਰਿਆਂ ਨੂੰ ਪਾਲਣ ਵਾਸਤੇ ਜਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।